श्री हर राय नाम कर जोरी नाम कर जोरी श्री हर कृष्ण मना बहोरी एक बहादर परम कृपाला सतगुर परम कृपाला श्री गुरु गोबिंद सिंह बेसाला तरों तरा पर पुन पुन सीसा गुरु पुन पुन सीसा बंदों बार बार जगदीसा एकंकार सतगुरु ते प्रसाद सच होए वाहे गुरु जी की पते है बिघ्न विनाशन सोए जस मह अमृत ज्ञान है मानक भगत वैराग गुरु ग्रंथ साहिब उदद बंदों करे अनुराग गुरु ग्रंथ साहिब उदद बंदों करे अनुराग सतनाम श्री वाहे गुरु साहिब जीओ दोहरा लाग दुआबे देश के पर्वत बीत कहाए टेंटिग कागो पिंड हो तो खतरी गंगू बसाए
वाहे गुरु जी का खालसा वाहे गुरु जी की फतेह धन धन गुरुदेव जिसंग हर जपे गुर कृपाल जपे ताव गुण सब छपे ऐसे दीन दयाल भगत वछल जगत गुरु श्री गुरु ग्रंथ साहिब जी महाराज जी की पवित्र हजूरी च सतगुरु नौवें पातशाह दे पावन पवित्र सचखंड दरबार अंदर संध्या समय दे सजे दवाना च एकत्र होए गुरु की साजी और नवाजी होए गुरु स्वरूप गुरु खालसा साध संगत जीओ तंता दे पात्र हो नेता प्रति गुरु चरणा च जुड़ के अपने जीवन दियां घड़ियां गुरु लेखे ला के सफला कर दे श्री गुर पंथ प्रकाश दी चल रही लड़ीवार कथा जो भाई साहब भाई रतन सिंह जी होना ने लिखी है आप जी बहुत ही श्रद्धा नाल सत्कार नाल सरवण कर रहे ये गुरु पंथ का इतिहास है 18वीं सदी का इतिहास कलगीधर दे सचखंड जाण तों बाद कुछ कच्चे पिल्ले अपने आप नू गुरु कहाउण लग पए उन्हां विच्चों एक गंगू शाहीए वी सी गंगू शाहीआं दा एक गुरु उस वेले पंथ दे नाल बहसबाजी करन दे विच मूहरे हुंदा सी उहदा नां सी खड़ग सिंह इधरों खालसे विच्चों भाई मेहर सिंह भुजंगी पिंड पिंड जा के दस सिंह सन उन्हां दे नाल तैयार बरतैर शस्त्र धारी बाणी बाणे विच प्रपक ते प्रचार करदे सी एक नगर दे विच सरहंद दे इलाके च घटना घटी जिहड़ा सिख सी उह अमृतधारी खंडे दी पौल विच प्रपक ते घरवाली उहदी गंगू शाहीआं दे परिवारां चों सी सिंह ने आख्या कि आपां दसवंध इकट्ठा कीता भाई मेहर सिंह नूं घर सद के उहनूं दसवंध भेट करिए नाले भोजन चका के अरदास कराइए कि साडी वाहिगुरू सुणे ते साडे घर पुत्र दी दात सानूं प्राप्त होवे ते नाले समागम हो जाएगा उधरों अपने पेके टब्बर नूं भी उस ਘਰਵਾਲੀ ਨੇ ਉਹਦੀ ਨੇ ਸੱਦ ਲਿਆ। ਉਹ ਆਪਣਾ ਗੁਰੂ ਜਿਹੜਾ ਸੀ ਗੰਗੂ ਸ਼ਾਹੀ ਆ ਉਹਨੂੰ ਵੀ ਨਾਲ ਲੈ ਆਏ। ਇੱਧਰੋਂ ਭਾਈ ਮੇਹਰ ਸਿੰਘ ਹੋਣੀ ਪਹੁੰਚੇ ਹੋਏ, ਵਿਵਾਦ ਹੋ ਗਿਆ। ਉਹ ਕਥਾ ਆਪ ਜੀ ਨੇ ਵਿਸਥਾਰ ਨਾਲ ਸਰਵਣ ਕੀਤੀ ਹੈ। ਭਾਈ ਮੇਹਰ ਸਿੰਘ ਹੋਣਾ ਨੇ ਆਖਿਆ ਵੀ ਹੁਣ ਇਹ ਫੈਸਲਾ ਕਲਗੀਧਰ ਕਰਨਗੇ ਵੀ ਜੇ ਤੁਹਾਡੇ 'ਚ ਕੋਈ ਕਲਾ ਹੈ ਤਾਂ ਤੁਹਾਡੀ ਅਰਦਾਸ ਨਾਲ ਇਹਦੇ ਘਰ ਪੁੱਤਰ ਹੋਵੇਗਾ, ਅਤੇ ਜੇ ਪੰਥ ਦੀ ਅਰਦਾਸ ਨਾਲ ਕਲਗੀਧਰ ਨੇ ਕਿਰਪਾ ਕੀਤੀ ਤਾਂ ਸੱਤਵੇਂ ਮਹੀਨੇ 'ਚ ਇਹਦੇ ਘਰ 'ਚ ਬਾਲਕ ਦਾ ਜਨਮ ਹੋਵੇਗਾ, ਅਤੇ ਜੇ ਸਾਲ ਭਰ ਦੇ ਵਿੱਚ ਬਾਲਕ ਦਾ ਜਨਮ ਹੁੰਦਾ ਤਾਂ ਫਿਰ ਤੁਸੀਂ ਆ ਕੇ ਆਪਣਾ ਇੱਥੇ ਉਹਨੂੰ ਚੇਲਾ ਬਣਾ ਲਿਓ। ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਕੀਤੀ ਭਾਈ ਮੇਹਰ ਸਿੰਘ ਨੇ, ਮਹਾਰਾਜ ਆਪਣੇ ਪੰਥ ਦੀ, ਆਪਣੇ ਖਾਲਸੇ ਦੀ ਲਾਜ ਰੱਖੋ, ਆਪਣੇ ਬਿਰਦ ਬਾਣੇ ਦੀ ਲਾਜ ਰੱਖੋ। ਹੁਣ ਖਾਲਸੇ ਵਿੱਚ ਮਹਾਰਾਜ ਜੀ ਨੇ ਬਚਨ ਕੀਤਾ, ਸਿੰਘ ਪੰਚਨ ਮੈਂ ਮੋਰੋ ਵਾਸਾ, ਅਤੇ ਫਿਰ ਭਾਈ ਮੇਹਰ ਸਿੰਘ ਵਰਗੇ ਤਿਆਰ ਬਰ ਤਿਆਰ ਸਿੰਘ ਸੀ, ਅਰਦਾਸਾ ਪ੍ਰਵਾਨ ਹੋ ਗਿਆ। ਪੰਥ ਦੇ ਬੋਲ ਬਾਲੇ ਹੋਏ, ਗੰਗੂ ਸ਼ਾਹੀਆਂ ਦਾ ਮੂੰਹ ਕਾਲਾ ਹੋਇਆ। ਉਹ ਕਥਾ ਆਪ ਜੀ ਨੇ ਪਿਛਲੇ ਪ੍ਰਸੰਗ 'ਚ ਸਰਵਣ ਕੀਤੀ। ਹੁਣ ਇਹ ਗੰਗੂ ਸ਼ਾਹ ਜੀ ਕੌਣ ਸੀ, ਇਹਨਾਂ ਤੋਂ ਜਿਨ੍ਹਾਂ ਤੋਂ ਅੱਗੇ ਗੰਗੂ ਸ਼ਾਹੀ ਗਏ, ਇਹ ਸੰਪਰਦਾ ਚੱਲੀ ਆ ਇਹਨਾਂ ਦੀ, ਇਹ ਜਥੇਬੰਦੀ ਜਿਹੜੀ ਇਹਨਾਂ ਦੀ ਚੱਲੀ ਹੈ, ਉਹ ਇਹਨਾਂ ਦਾ ਵਡੇਰਾ ਸੀ ਗੰਗੂ ਸ਼ਾਹ, ਉਹਦੇ ਤੋਂ ਅੱਗੇ ਗੰਗੂ ਸ਼ਾਹੀਏ ਕਹਾਏ ਨੇ। ਹੁਣ ਇਹ ਗੰਗੂ ਸ਼ਾਹ ਕੌਣ ਸੀ ਉਹਦਾ ਜ਼ਿਕਰ ਭਾਈ ਰਤਨ ਸਿੰਘ ਜੀ ਕਰ ਰਹੇ ਨੇ। ਆਓ ਧੰਨ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਧਾਰੀਏ, ਕਿਉਂਕਿ ਇਹ ਗੰਗੂ ਸ਼ਾਹ ਤੀਸਰੇ ਪਾਤਸ਼ਾਹ ਦਾ ਸੇਵਕ ਬਣਿਆ ਸੀ। ਉਹ ਤੀਸਰੇ ਗੁਰਦੇਵ ਦੇ ਚਰਨਾਂ ਵਿੱਚ ਆਪਣੀ ਸੁਰਤ ਬਿਰਤ ਇਕਾਗਰ ਕਰਦਿਆਂ ਹਾਜ਼ਰੀ ਲਵਾਉਂਦਿਆਂ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਲਾਗ ਦੁਆਬੇ ਦੇਸ ਕੇ ਪਰਬਤ ਬੀਤ ਕਹਾਏ।
ਗੰਗੂ ਸ਼ਾਹ ਜੀ ਦੁਆਬੇ ਦੇ ਰਹਿਣ ਵਾਲੇ ਸੀ, ਗੜ ਸ਼ੰਕਰ ਦੇ ਇਲਾਕੇ ਦੇ। ਪਰਬਤ ਬੀਤ ਕਹਾਏ ਦਾ ਮਤਲਬ ਹੁੰਦਾ ਵੀ ਦੋ ਦਰਿਆਵਾਂ ਦੇ ਵਿਚਕਾਰ ਦਾ ਜਿਹੜਾ ਇਲਾਕਾ ਦੁਆਬੇ ਦਾ, ਲਾਗ ਦੁਆਬੇ, ਉੱਥੇ ਗੜ ਸ਼ੰਕਰ ਦੇ ਰਹਿਣ ਵਾਲੇ ਸਨ ਗੰਗੂ ਸ਼ਾਹ ਜੀ।
ਤੈ ਟਿਗ ਕਾਗੋ ਪਿੰਡ ਹੋਤੋ ਖੱਤਰੀ ਗੰਗੂ ਬਸਾਏ।
ਗੜ ਸ਼ੰਕਰ ਦੇ ਨੇੜੇ ਇੱਕ ਪਿੰਡ ਹੈ ਕਾਗੋ, ਉਸ ਪਿੰਡ ਦੇ ਰਹਿਣ ਵਾਲੇ ਸਨ, ਤੇ ਗੰਗੂ ਬਾਸੀ ਇਹਨਾਂ ਦਾ ਗੋਤ ਸੀ। ਬਸੀ ਜਿਵੇਂ ਖੱਤਰੀਆਂ ਦਾ ਗੋਤ ਹੁੰਦਾ ਹੈ, ਉਸ ਗੋਤਰ ਦੇ ਧਾਰਨੀ ਸਨ।
ਚੋਪਈ ਉਸ ਪੈ ਰਿਜਕ ਹੋਤੋ ਅਤ ਥੋੜੋ।
ਘਰ 'ਚ ਗਰੀਬੀ ਸੀ, ਰਿਜਕ ਨਹੀਂ ਸੀ ਗੰਗੂ ਸ਼ਾਹ ਜੀ ਦੇ ਪਾਸ, ਸਮੇਂ ਸਮੇਂ ਸਿਰ ਭੋਜਨ ਨਹੀਂ ਸੀ ਮਿਲਦਾ, ਕਦੇ ਮਿਲ ਜਾਣਾ ਕਦੇ ਨਾ ਮਿਲਣਾ, ਅੱਤ ਦੀ ਕੰਗਾਲੀ ਸੀ ਘਰ ਵਿੱਚ।
ਸੋ ਬਾਂਦ ਡੱਗੀ ਚੋ ਗਿਰ ਦੇ ਦੋੜੇ।
ਇਹ ਥੋੜ੍ਹੀ ਬਹੁਤੀ ਜਿਹੜੀ ਰਸਤ ਬਸਤ ਹੁੰਦੀ ਹੈ, ਇਹ ਡੱਗੀ 'ਚ ਬੰਨ੍ਹ ਕੇ ਅਤੇ ਪੋਟਲੀ 'ਚ ਬੰਨ੍ਹ ਕੇ ਅਤੇ ਦੌੜ ਪੈਂਦਾ, ਜਿੱਥੋਂ ਮਿਲਦਾ ਉੱਥੋਂ ਡੱਗੀ 'ਚ ਬੰਨ੍ਹ ਕੇ ਚੱਲ ਪੈਂਦਾ।
ਤਵ ਸੰਗਤ ਤੀ ਗੁਰ ਟਿਗ ਜਾਵਤ।
ਥੋੜ੍ਹਾ ਜਿਹਾ ਰਾਸ਼ਨ, ਥੋੜ੍ਹੀ ਜਿਹੀ ਰਸਤ ਬਸਤ ਸੀ ਇਹਦੇ ਕੋਲ, ਉਹ ਡੱਗੀ ਵਿੱਚ ਬੱਧੀ ਹੋਈ। ਡੱਗੀ ਦਾ ਮਤਲਬ ਹੁੰਦਾ ਵੀ ਜਿਵੇਂ ਗੰਢ ਜੀ ਪਿੱਠ ਦੇ ਬੰਨ੍ਹ ਕੇ ਰੱਖ ਲੈਂਦੇ, ਬੁਚਕੀ ਜੀ ਬਣਾ ਕੇ ਅਤੇ ਝੋਲੀ ਜੀ ਬਣਾ ਕੇ ਉਹਦੇ 'ਚ ਪਾਇਆ ਹੋਇਆ, ਅਤੇ ਵੇਖਿਆ ਕਿ ਸੰਗਤ ਜਾ ਰਹੀ ਹੈ ਸ੍ਰੀ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਕਰਨ ਵਾਸਤੇ। ਤੋ ਸੰਗਤ ਜਾਂਦੀ ਇਹਨੇ ਵੇਖੀ,
ਭਾਈ ਪੇਟ ਤਿਸ ਫੇਰੋ ਪਾਵਤ।
ਉਹ ਸੰਗਤ ਦੇ ਨਾਲ ਮੇਲ ਹੋ ਗਿਆ, ਇਹ ਤਾਂ ਤੁਰਿਆ ਫਿਰਦਾ ਸੀ ਅਤੇ ਫੇਰੀ ਵੀ ਰਸਤ ਬਸਤ ਇਕੱਠੀ ਵੀ ਕਰਦਾ ਸੀ ਅਤੇ ਥੋੜ੍ਹੀ ਬਹੁਤੀ ਵੇਚ ਵੀ ਲੈਂਦਾ ਸੀ, ਪਰ ਗਰੀਬੀ ਸੀ। ਇਹਨੇ ਵੇਖਿਆ ਕਿ ਸੰਗਤ ਜਾ ਰਹੀ ਹੈ ਅਤੇ ਸੰਗਤ ਦੇ ਨਾਲ ਇਹਦਾ ਮੇਲ ਹੋਇਆ।
ਤਿਨੇ ਪੁੱਛਿਓ ਤੁਮ ਕਹਾਂ ਸਿਧਾਰੋ।
ਸੰਗਤ ਨੂੰ ਰੋਕ ਕੇ ਪੁੱਛਣ ਲੱਗਾ ਗੰਗੂ ਸ਼ਾਹ, ਕਹਿਣ ਲੱਗਾ ਸੰਗਤ ਜੀ ਆਪ ਜੀ ਕਿੱਧਰ ਜਾ ਰਹੇ ਹੋ, ਪ੍ਰੇਮ 'ਚ ਤੁਸੀਂ ਸ਼ਬਦ ਪੜ੍ਹਦੇ ਜਾ ਰਹੇ ਹੋ, ਕੀਰਤਨ ਕਰਦੇ ਜਾ ਰਹੇ ਹੋ, ਤੇ ਕਿੱਥੇ ਜਾ ਰਹੇ ਹੋ?
ਸ਼੍ਰੀ ਸਤਿਗੁਰ ਟਿਗ ਉਨੇ ਉਚਾਰੋ।
ਸੰਗਤ ਨੇ ਆਖਿਆ, ਅਸੀਂ ਧੰਨ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਜਾ ਰਹੇ ਹਾਂ।
ਸ਼੍ਰੀ ਸਤਿਗੁਰ ਪੁੱਛਿਓ ਉਨ ਕੈਸੋ।
ਉਹਨੇ ਪੁੱਛਿਆ ਵੀ ਤੁਹਾਡੇ ਜਿਹੜੇ ਗੁਰੂ ਨੇ, ਗੁਰੂ ਅਮਰਦਾਸ ਜੀ, ਉਹ ਕਿਹੋ ਜਿਹੇ ਨੇ? ਗੰਗੂ ਸ਼ਾਹ ਪੁੱਛਦਾ ਸੰਗਤ ਨੂੰ, ਉਹ ਕੈਸੇ ਹਨ?
ਮੁਕਤ ਭੁਗਤ ਦੇਨ ਜੋਗੇ ਕੈਸੋ।
ਉਹ ਮੁਕਤੀ ਤੇ ਭੁਗਤੀ ਦੋਵੇਂ ਦਿੰਦੇ ਨੇ। ਗੁਰੂ ਤਾਂ ਉਹ ਹੁੰਦਾ ਨਾ ਜਿਹੜਾ ਮੁਕਤੀ ਤੇ ਭੁਗਤੀ ਦੋਵੇਂ ਦੇ ਦੇ। ਗੰਗੂ ਸ਼ਾਹ ਪੁੱਛਦਾ ਹੈ ਸੰਗਤ ਨੂੰ ਕਿ ਜਿਹੜੇ ਗੁਰੂ ਦੇ ਦਰਸ਼ਨਾਂ ਨੂੰ ਤੁਸੀਂ ਚੱਲੇ ਹੋ, ਕਿ ਉਹ ਗੁਰੂ ਮੁਕਤੀ ਤੇ ਭੁਗਤੀ ਦੋਵੇਂ ਦਿੰਦਾ ਕਿ ਨਹੀਂ?
ਮੁਕਤ ਲੋੜ ਆਮ ਕੋ ਕੁਛ ਨਾਈ।
ਕਹਿੰਦਾ ਵੀ ਮੁਕਤੀ ਦੀ ਤੇ ਮੈਨੂੰ ਕੋਈ ਲੋੜ ਨਹੀਂ। ਵੀ ਜੇ ਦਿੰਦੇ ਵੀ ਨੇ ਮੁਕਤੀ ਭੁਗਤੀ, ਤੇ ਗੰਗੂ ਸ਼ਾਹ ਕਹਿੰਦਾ ਮੈਨੂੰ ਮੁਕਤੀ ਦੀ ਕੋਈ ਲੋੜ ਨਹੀਂ।
ਭੁਗਤ ਦਿਵਾਵੋ ਤੋ ਸੰਗ ਜਾਈ।
ਆ ਜੇ ਭੁਗਤ ਦੇ ਦੇਣ, ਯਾਨੀ ਕਿ ਸੰਸਾਰ ਦੇ ਪਦਾਰਥ ਦੇ ਦੇਣ, ਮਾਇਆ ਦੇ ਗੱਫੇ ਮਿਲ ਜਾਣ, ਲੰਗਰ ਪ੍ਰਸ਼ਾਦਾ ਵਧੀਆ ਮਿਲ ਜਾਏ ਘਰ ਚ, ਕਹਿੰਦੇ ਫਿਰ ਮੈਨੂੰ ਵੀ ਨਾਲ ਲੈ ਚੱਲੋ। ਸੰਗਤ ਨੂੰ ਕਹਿੰਦਾ, ਕਹਿੰਦੇ ਵੀ ਤੁਹਾਡੇ ਗੁਰੂ ਜਿਹੜੇ ਨੇ, ਜਿਨ੍ਹਾਂ ਦੇ ਦਰਸ਼ਨਾਂ ਨੂੰ ਤੁਸੀਂ ਚੱਲੇ ਹੋ, ਉਹ ਮੁਕਤੀ ਭੁਗਤੀ ਦੇਣ ਯੋਗ ਨੇ। ਮੁਕਤੀ ਦੀ ਮੈਨੂੰ ਲੋੜ ਨਹੀਂ ਹੈ, ਜੇ ਉਹ ਭੁਗਤੀ ਦੇ ਦੇਣ ਤਾਂ ਮੈਨੂੰ ਵੀ ਨਾਲ ਲੈ ਚੱਲੋ।
ਉਹਨੇ ਕਿਹਾ ਉਹਾਂ ਦੋ ਕਨੀ।
ਸੰਗਤ ਨੇ ਆਖਿਆ, ਭਾਈ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਵਿੱਚ ਤਾਂ ਸਭ ਕੁਝ ਹੀ ਹੈ, ਉੱਥੇ ਮੁਕਤੀ ਵੀ ਹੈ, ਉੱਥੇ ਭੁਗਤੀ ਵੀ ਹੈ। ਹਾਂਜੀ,
ਦਰਸ਼ਨ ਪਾਵਤ ਹੋਤ ਸੁਤਨੀ।
ਉਹਨਾਂ ਦੇ ਦਰਸ਼ਨ ਕੀਤਿਆਂ ਦੋਵੇਂ ਹੀ ਪ੍ਰਾਪਤ ਹੋ ਜਾਂਦੀਆਂ, ਮੰਗਣੀ ਨਹੀਂ ਪੈਂਦੀ, ਨਾ ਮੁਕਤੀ ਨਾ ਭੁਗਤੀ। ਇਹੋ ਜਿਹੇ ਦਿਆਲੂ ਨੇ ਗੁਰੂ ਅਮਰਦਾਸ ਪਾਤਸ਼ਾਹ। ਜਦੋਂ ਦਰਸ਼ਨ ਕਰੀਏ ਨਾ ਉਹਨਾਂ ਦੇ, ਤੇ ਦਰਸ਼ਨ ਕਰਕੇ ਹੀ ਸਭ ਕੁਝ ਮਿਲ ਜਾਂਦਾ। ਤਾਂ ਹੀ ਭੱਟ ਕਹਿੰਦੇ ਨਾ, ਗੁਰੇ ਅਮਰਦਾਸ ਪਰਸੀਐ ਸਿੱਧ ਸਾਧਕਿਆ ਸਾਸੈ, ਗੁਰੇ ਅਮਰਦਾਸ ਪਰਸੀਐ ਭੁੱਪ ਪਾਤਕ ਵਿਨਾਸੈ। ਫਿਰ ਅਖੀਰ ਚ ਜਾ ਕੇ ਕਹਿੰਦੇ, ਜਾਲ ਪਾਪ ਪਦਾਰਥ ਇੱਤੜੇ, ਗੁਰੇ ਅਮਰਦਾਸ ਡਿੱਠੇ ਮਿਲ। ਕਹਿੰਦੇ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਕਰੀਏ ਤੇ ਸਾਰੇ ਫਲ ਮਿਲ ਜਾਂਦੇ ਆ, ਉਹਨਾਂ ਦੇ ਦਰਸ਼ਨ ਕੀਤੇ ਹੀ ਸਭ ਕੁਝ ਪ੍ਰਾਪਤ ਹੋ ਜਾਂਦਾ।
ਦੀਨ ਹਾਰ ਔਰਨ ਕੋ ਹੋਵੇ।
ਇੰਨਾ ਕੁਝ ਮਿਲ ਜਾਂਦਾ ਉਹਨਾਂ ਦੇ ਦਰਸ਼ਨ ਕਰਕੇ ਕਿ ਉਹਨਾਂ ਕੋਲੋਂ ਲੈ ਕੇ ਅੱਗੇ ਦੇਣ ਵਾਲੇ ਬਣ ਜਾਂਦੇ ਆ, ਦਾਤੇ ਬਣ ਜਾਂਦੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਦੇਖੋ ਸੰਗਤ ਦੀ ਭਾਵਨਾ ਸਤਿਗੁਰਾਂ ਤੇ। ਗੰਗੂ ਸ਼ਾਹ ਨੂੰ ਕਹਿੰਦੇ ਆ, ਗੰਗੂ ਸ਼ਾਹ ਉਹਨਾਂ ਦੇ ਕੋਲੋਂ ਦਾਨ ਲੈ ਕੇ ਉਹ ਵੀ ਅੱਗੇ ਦਾਨ ਦੇਣ ਜੋਗੇ ਹੋ ਜਾਂਦੇ ਆ, ਇਹੋ ਜਿਹੇ ਦਿਆਲੂ ਨੇ ਉਹ।
ਨਿਸ਼ਚੇ ਤਰ ਗੁਰ ਚਰਨਨ ਜੋਵੇ।
ਜਿਹੜੇ ਮਨ ਚ ਨਿਸ਼ਚਾ ਧਾਰਨ ਕਰਕੇ ਉਹਨਾਂ ਦੇ ਚਰਨਾਂ ਦੇ ਉੱਤੇ ਜਾ ਕੇ ਨਮਸਕਾਰ ਕਰਦੇ ਹਨ,
ਉਹਨੇ ਕਿਹਾ ਮੋਪੈ ਪੇਟ ਨਾਈ।
ਉਹਨਾਂ ਦੇ ਕੋਲੋਂ ਸਭ ਕੁਝ ਲੈ ਲੈਂਦੇ ਆ। ਫਿਰ ਅੱਗੋ ਗੰਗੂ ਬੋਲਿਆ, ਕਹਿਣ ਲੱਗਾ, ਮਹਾਰਾਜ ਜਿਹੜੇ ਗੁਰੂ ਦਾ ਤੁਸੀਂ ਇੰਨਾ ਜਸ ਕਰਦੇ ਹੋ, ਵਡਿਆਈ ਕਰਦੇ ਹੋ, ਵੀ ਮੇਰੇ ਕੋਲ ਤਾਂ ਭੇਟਾ ਕੋਈ ਨਹੀਂ ਉਹਨਾਂ ਨੂੰ ਦੇਣ ਨੂੰ, ਤੇ ਮੈਂ ਉਹਨਾਂ ਨੂੰ ਭੇਟ ਕੀ ਕਰਾਂਗਾ? ਗੰਗੂ ਕਹਿੰਦਾ, ਕਹਿੰਦਾ ਜੀ ਮੇਰੇ ਕੋਲ ਤਾਂ ਭੇਟਾ ਕੋਈ ਨਹੀਂ, ਤੇ ਮੈਂ ਉਹਨਾਂ ਨੂੰ ਭੇਟ ਕਿਵੇਂ ਕਰਾਂਗਾ?
ਕਿਮ ਕਰ ਮਸਤਕ ਚਰਨ ਚੁਹਾਈ।
ਮੈਂ ਉਹਨਾਂ ਦੇ ਚਰਨਾਂ ਚ ਕਿਵੇਂ ਮਸਤਕ ਛੁਹਾਵਾਂਗਾ? ਕਿਉਂਕਿ ਗੁਰੂ ਪੀਰ ਨੇ, ਤੇ ਗੁਰੂ ਪੀਰਾਂ ਕੋਲ ਖਾਲੀ ਹੱਥ ਨਹੀਂ ਜਾਣਾ ਚਾਹੀਦਾ, ਕੁਝ ਨਾ ਕੁਝ ਭੇਟਾ ਭੇਟ ਕਰਨੀ ਚਾਹੀਦੀ ਹੈ। ਮੈਂ ਜੇ ਤੁਹਾਡੇ ਨਾਲ ਚੱਲਾਂ ਤੇ ਉਹਨਾਂ ਨੂੰ ਭੇਟਾ ਕੀ ਕਰਾਂਗਾ?
ਦੋਹਰਾ ਔਰ ਕਿਉਂ ਮੋਏ ਪੈ ਖਰਚ ਖਾਨ ਕੋ ਨਾਏ।
ਮੇਰੇ ਕੋਲ ਤਾਂ ਭੇਟਾ ਕੋਈ ਨਹੀਂ, ਤੇ ਦੱਸੋ ਵੀ ਮੈਂ ਕਿਵੇਂ ਚੱਲਾਂ ਨਾਲ? ਹੋਰ ਦੀ ਤਾਂ ਪਾਸੇ ਰਹੀ, ਮੇਰੇ ਕੋਲ ਤਾਂ ਖਾਣ ਨੂੰ ਵੀ ਖਰਚ ਕੋਈ ਨਹੀਂ।
ਸਿੱਖਣ ਕਿਉਂ ਤੋਏ ਹੋਏ ਆਵ ਗੁਜਾਰੋ ਔਰ ਖੁਲਾਏ।
ਸਿੱਖਾਂ ਨੇ ਆਖਿਆ, ਚੱਲ ਭਾਈ ਖਾਣ ਦਾ ਫਿਕਰ ਨਾ ਕਰ, ਤੂੰ ਸਾਡੇ ਨਾਲ ਚੱਲ, ਜੋ ਅਸੀਂ ਛਕਾਂਗੇ ਰਸਤੇ 'ਚ ਤੈਨੂੰ ਵੀ ਛਕਾ ਦਿਆਂਗੇ। ਇਹਨੇ ਆਖਿਆ ਵੀ ਸਫ਼ਰ ਵਿੱਚ ਜਾਣ ਵਾਸਤੇ ਮੇਰੇ ਕੋਲ ਕੁਝ ਹੈ ਨਹੀਂ ਖਰਚਾ, ਭੇਟਾ ਦੇਣ ਨੂੰ ਵੀ ਕੁਝ ਨਹੀਂ। ਸੰਗਤ ਨੇ ਆਖਿਆ ਵੀ ਤੂੰ ਚੱਲ ਸਾਡੇ ਨਾਲ, ਲੰਗਰ ਪ੍ਰਸ਼ਾਦਾ ਉੱਥੇ ਤਾਂ ਮਿਲ ਹੀ ਜਾਣਾ, ਤੂੰ ਜਿੱਥੇ ਜਾਣਾ ਸਤਿਗੁਰਾਂ ਦੇ ਚਰਨਾਂ 'ਚ, ਤੇ ਰਸਤੇ ਵਿੱਚ ਵੀ ਜਿਹੜੀ ਤੈਨੂੰ ਲੋੜ ਹੋਵੇਗੀ ਸਾਡੇ ਨਾਲ ਰਲ ਕੇ ਲੈ ਲਵੇ।
ਚੋ ਪਈ ਸੋ ਸੁਨ ਸਾਥ ਉਹਨੇ ਕੇ ਰਲਾ।
ਇਹ ਸੁਣ ਕੇ ਗੰਗੂ ਸ਼ਾਹ ਜੀ ਸੰਗਤ ਦੇ ਨਾਲ ਮਿਲ ਕੇ ਚੱਲ ਪਏ।
ਪਹੁੰਚੀ ਉਹ ਗੋਇੰਦਵਾਲ ਵੈ ਚਲਾ।
ਚਲਦਿਆਂ ਚਲਦਿਆਂ ਸੰਗਤ ਦੇ ਨਾਲ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਨਗਰੀ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਪਹੁੰਚਿਆ।
ਸੰਗਤ ਦਰਸ਼ਨ ਸ੍ਰੀ ਗੁਰ ਪਾਇਓ।
ਜਿੰਨੀ ਸੰਗਤ ਸੀ ਸਾਰਿਆਂ ਨੇ ਮਹਾਰਾਜ ਜੀ ਦੇ ਦਰਸ਼ਨ ਦਦਾਰੇ ਕੀਤੇ।
ਕਰ ਪਰ ਦੱਖਣਾ ਭੂ ਮਾਥ ਟਿਕਾਇਓ।
ਸਾਰੀ ਸੰਗਤ ਨੇ ਸਤਿਗੁਰਾਂ ਦੀ ਪਰਿਕਰਮਾ ਕੀਤੀ ਤੇ ਪਰਿਕਰਮਾ ਕਰਕੇ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਿਆ।
ਘਰ ਪੇਟਾ ਗੁਰ ਬਚਨ ਸੁਣਾਇਓ।
ਔਰ ਸਤਿਗੁਰਾਂ ਦੇ ਚਰਨਾਂ ਵਿੱਚ ਜਥਾ ਸ਼ਕਤ ਭੇਟਾਵਾਂ ਭੇਟ ਕਰਕੇ ਸੰਗਤ ਨੇ ਆਪਣੇ ਮਨ ਦੀਆਂ ਕਾਮਨਾਵਾਂ ਸਤਿਗੁਰਾਂ ਕੋਲ ਪ੍ਰਗਟ ਕੀਤੀਆਂ।
ਮਨ ਇੱਛਤ ਪਲ ਸੰਗਤ ਪਾਇਓ।
ਸਾਰੀ ਸੰਗਤ ਨੂੰ ਸਤਿਗੁਰਾਂ ਦੇ ਕੋਲੋਂ ਮਨ ਬਾਂਛਤ ਫਲਾਂ ਦੀ ਪ੍ਰਾਪਤੀ ਹੋਈ। ਜੋ ਜੋ ਕਿਸੇ ਨੇ ਕਾਮਨਾ ਕੀਤੀ ਸਭ ਦੀਆਂ ਕਾਮਨਾਵਾਂ ਜਗਤ ਗੁਰੂ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਪੂਰਨ ਕੀਤੀਆਂ।
ਜਿਉ ਜਿਉ ਸੰਗਤ ਚੜਾਵੇ ਤਨੋ।
ਜਿਵੇਂ ਜਿਵੇਂ ਸੰਗਤ ਆਉਂਦੀ ਆ ਸਾਰੇ ਚੜਾਵਾ ਚੜਾਉਂਦੇ ਆ। ਕੋਈ ਵਸਤਰ ਭੇਟਾ ਕਰਦਾ, ਕੋਈ ਮਠਿਆਈ ਲਿਆ ਕੇ ਭੇਟ ਕਰਦਾ, ਕੋਈ ਮੇਵੇ ਭੇਟ ਕਰ ਰਿਹਾ, ਕੋਈ ਮਾਇਆ ਭੇਟ ਕਰ ਰਿਹਾ। ਏਦਾਂ ਸਾਰੀ ਸੰਗਤ ਕਈ ਤਰ੍ਹਾਂ ਦੀਆਂ ਭੇਟਾਵਾਂ ਸਤਿਗੁਰਾਂ ਦੇ ਚਰਨਾਂ ਚ ਭੇਟ ਕਰਦੀਆਂ ਨੇ।
ਓਏ ਸ਼ਰਮਿੰਦੋ ਗੰਗੋ ਕਨੋ।
ਤੇ ਗੰਗੂ ਸ਼ਾਹ ਪਿੱਛੇ ਖਲੋਤਾ, ਕਹਿੰਦਾ ਮੇਰੇ ਕੋਲ ਤਾਂ ਕੁਝ ਹੈ ਹੀ ਨੀ ਭੇਟਾ ਕਰਨ ਨੂੰ। ਇਹ ਬੜਾ ਸ਼ਰਮਿੰਦਾ ਹੋ ਰਿਹਾ ਕਿ ਮੈਂ ਹੁਣ ਗੁਰੂ ਸਾਹਿਬ ਨੂੰ ਕੀ ਭੇਟ ਕਰਾਂ।
ਉਤੋਂ ਗੰਗੂ ਪੈ ਗੁੜ ਅਤ ਢੀਲਾ।
ਇਹਨੇ ਡੱਗੀ ਰੱਖੀ ਸੀ ਨਾ ਆਪਣੇ ਕੋਲ, ਉਹਦੇ ਵਿੱਚ ਥੋੜੀ ਬਹੁਤੀ ਰਸਤ ਜੀ ਸੀ, ਇੱਕ ਢਿੱਲਾ ਜਿਹਾ ਗੁੜ ਦਾ ਭੇਲਾ ਸੀ ਇਹਦੇ ਕੋਲ ਡੱਗੀ ਦੇ ਵਿੱਚ। ਢਿੱਲਾ ਜਾਣੀ ਕਿ ਪਿੰਗਲਿਆ ਜਿਹਾ ਹੋਇਆ, ਉਹ ਛਕਣ ਦੇ ਵੀ ਪੂਰਨ ਤੌਰ ਤੇ ਲਾਇਕ ਨਹੀਂ ਸੀ, ਉਹ ਇਹਦੇ ਕੋਲ ਪਿਆ ਹੋਇਆ ਸੀ।
ਧਰ ਨਾ ਸਕੇ ਮੁੱਖ ਹੋਇਓ ਪੀਲਾ।
ਸੋਚਿਆ ਵੀ ਸਾਰੀ ਸੰਗਤ ਵਧੀਆ ਵਧੀਆ ਪਦਾਰਥ ਭੇਟ ਕਰ ਰਹੇ ਨੇ ਸਤਿਗੁਰਾਂ ਨੂੰ, ਤੇ ਮੈਂ ਇਹ ਢਿੱਲਾ ਜਿਹਾ ਗੁੜ ਭੇਟ ਕਰਾਂ ਤੇ ਮੇਰੀ ਇਹਦੇ ਚ ਹੇਠ ਹੀ ਹੋਵੇਗੀ। ਸੋਚਦਾ ਮਨ ਚ ਸੋਚਦਾ ਵੀ ਮੈਂ ਇਹ ਢਿੱਲਾ ਜਿਹਾ ਗੁੜ ਸਤਿਗੁਰਾਂ ਨੂੰ ਕਿਵੇਂ ਭੇਟ ਕਰਾਂ।
ਸੋ ਸਤਿਗੁਰ ਸੇ ਜਾਣੀ ਜਾਣ।
ਪਿੱਛੇ ਖਲੋਤਾ ਤੇ ਮੂੰਹ ਇਹਦਾ ਪੀੜਾ ਪਿਆ ਹੋਇਆ ਵੀ ਕਿਵੇਂ ਭੇਟ ਕਰਾਂ, ਮੇਰੇ ਕੋਲ ਹੋਰ ਹੈ ਵੀ ਨੀ ਕੁਝ। ਜਾਣੀ ਜਾਣ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਗੰਗੂ ਸ਼ਾਹ ਵੱਲ ਵੇਖਿਆ।
ਸੰਸੇਵਾਨ ਸਿੱਖ ਲਿਓ ਪਛਾਣ।
ਮਹਾਰਾਜ ਜੀ ਨੇ ਵੇਖਿਆ ਇਹ ਸੇਵਕ ਨਵਾਂ ਆਇਆ ਤੇ ਮਨ ਚ ਇਹਦੇ ਸੰਸੈ, ਮਨ ਚ ਇਹਦੇ ਸ਼ੰਕਾ। ਪਹਿਲਾਂ ਨਾਂ ਕੱਲਾ ਗੰਗੂ ਹੀ ਸੀ ਇਹਦਾ। ਹਾਂਜੀ,
ਕਹਿਓ ਸਤਿਗੁਰ ਸਿੱਖ ਆਗੇ ਆਵੋ।
ਮਹਾਰਾਜ ਜੀ ਨੇ ਆਵਾਜ਼ ਮਾਰੀ, ਆਖਿਆ ਆਓ ਗੰਗੂ ਸ਼ਾਹ ਜੀ ਆਓ। ਸਤਿਗੁਰਾਂ ਦੇ ਬਚਨਾਂ ਨਾਲ ਸ਼ਾਹ ਹੋਇਆ ਏ। ਮਹਾਰਾਜ ਜੀ ਕਹਿੰਦੇ ਕਿਉਂ ਪਿੱਛੇ ਖਲੋਤੇ ਹੋ ਚਿੰਤਾ ਕਰਕੇ, ਆ ਜਾਓ ਇੱਧਰ ਸਾਡੇ ਕੋਲ ਅੱਗੇ ਲੰਘ ਆਓ।
ਤਰੋ ਪੇਟ ਨੇ ਮਨ ਸੰਕਾਓ।
ਜਿਹੜੀ ਭੇਟਾ ਹੈ ਤੁਹਾਡੇ ਕੋਲੋਂ ਹਾਜ਼ਰ ਕਰ ਦਿਓ। ਮਨ ਚ ਸ਼ੰਕਾ ਨਾ ਕਰੋ ਵੀ ਮੈਂ ਇਹ ਲਾਜਾ ਗੁੜ ਕਿਵੇਂ ਭੇਟ ਕਰਾਂ, ਬਾਕੀ ਸੰਗਤ ਤਾਂ ਵਧੀਆ ਪਦਾਰਥ ਭੇਟ ਕਰ ਰਹੀ ਹੈ। ਮਹਾਰਾਜ ਜੀ ਕਹਿੰਦੇ ਆ ਭਾਈ ਸਿੱਖਾ, ਮਨ ਚ ਸ਼ੰਕਾ ਨਾ ਕਰ, ਜੋ ਤੇਰੇ ਕੋਲ ਹਾਜ਼ਰ ਹੈ ਉਹ ਭੇਟਾ ਕਰ ਦੇ।
ਇਹਾਂ ਸੁਦਾਮੇ ਤੰਦੁਲ ਲੋੜ।
ਮਹਾਰਾਜ ਜੀ ਕਹਿੰਦੇ ਇੱਥੇ ਤਾਂ ਸੁਦਾਮੇ ਦੇ ਤੰਦਲਾਂ ਦੀ ਲੋੜ ਹੁੰਦੀ ਹੈ ਸਿੱਖਾ। ਇੱਥੇ ਨਹੀਂ ਵੇਖਿਆ ਜਾਂਦਾ ਵੀ ਕੌਣ ਕਿੰਨੇ ਪਦਾਰਥ ਲਿਆਇਆ, ਕਿੰਨੀ ਕੁਝ। ਇੱਥੇ ਤਾਂ ਪ੍ਰੇਮ ਭਾਵ ਵੇਖਿਆ ਜਾਂਦਾ। ਕਹਿੰਦੇ ਇੱਥੇ ਤਾਂ ਸੁਦਾਮੇ ਦੇ ਤੰਦਲਾਂ ਦੀ ਲੋੜ ਹੈ। ਸੁਦਾਮਾ ਜੀ ਗਏ ਨਾ ਭਗਵਾਨ ਕ੍ਰਿਸ਼ਨ ਜੀ ਦੇ ਦਰਸ਼ਨਾਂ ਨੂੰ ਤੇ ਕਹਿਣ ਲੱਗੇ ਭਾਗਵਾਨ ਨੇ ਵੀ ਮੈਂ ਚੱਲਿਆ ਆਪਣੇ ਮਿੱਤਰ ਨੂੰ ਮਿਲਣ ਤੇ ਸੁਣਿਆ ਬੜਾ ਵੱਡਾ ਰਾਜਾ ਉਹ ਮਥੁਰਾ ਨਰੇਸ਼ ਹੈ, ਤੇ ਖਾਲੀ ਹੱਥ ਜਾਵਾਂ ਤੇ ਚੰਗਾ ਨਹੀਂ। ਗਰੀਬ ਸੀ ਘਰੋਂ, ਦਲਿੱਦਰ ਸੀ, ਘਰਵਾਲੀ ਨੇ ਟੁੱਟੇ ਚਾਵਲ ਪਏ ਹੋਏ, ਤੰਦਲ ਉਹਨਾਂ ਨੂੰ ਕਹਿੰਦੇ ਆ, ਕਣ ਜੇ ਨਹੀਂ ਹੁੰਦੇ ਚੋਲਾਂ ਦੇ, ਉਹ ਕਣ ਜਿਹਾ ਜਿਹੜਾ ਦੇ ਦਿੱਤਾ ਵੀ ਆਹ ਲੈ ਜਾਓ। ਲੈ ਕੇ ਤੁਰਿਆ ਤੇ ਜਦੋਂ ਦੁਆਰ ਤੇ ਪਹੁੰਚਿਆ ਤੇ ਉਦੋਂ ਭਗਵਾਨ ਜੀ ਦੌੜੇ ਆਉਣ, ਆ ਕੇ ਸੁਦਾਮੇ ਨੂੰ ਗੱਲ ਵੱਕੜੀ ਚ ਲੈ ਕੇ ਆਪਣੇ ਸਿੰਘਾਸਨ ਤੇ ਬਿਠਾ ਕੇ ਨਾ ਕਹਿੰਦੇ ਲਿਆ ਜੋ ਮੇਰੀ ਭੇਟਾ ਉਹ ਵੀ ਦੇ। ਬਹਿ ਕੇ ਤੰਦਲ ਚੱਬਣ ਲੱਗ ਪਏ। ਇਹ ਕਥਾ ਹੈ, ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਨੇ ਵੀ ਲਿਖੀ ਹੈ। ਮਹਾਰਾਜ गुरु अमरदास पातशाह कहिंदे आ सिखा इत्थे दा सदामे दे तंदलां दी लोड़ है, यानी कि गोबिंद भाओ भगत दा भुखा, प्रेमा भगती दे सतगुरु जी भुखे ने, पदार्थां दे नहीं।
ये हमको लाख करोड़
जो तू लिया के भेट करेगा ये साडे वास्ते लखा करोड़ा है।
दोहरा गुड़ गंगो टिग तर कयो श्री गुरु जानी जान।
गंगो शाह ने जाके महाराज जी दे चरणा दे विच गुड़ रखिया, मैं नाले समझ गया भी सतगुरु जानी जान ने, मेरे मन की सतगुरां ने बुझ ली है, जान लिया, पिछे खलोते नू वेख के आवाज मार के अपने कोल सद्या है।
मोको रिजक सो दीजिए कोई सौंपिए टैल पछाण।
महाराज जी दे चरणा विच गुड़ भेटा कीता, कहन लगा महाराज तुहाडे चरणा च आया ते मैनू कोई गुरु घर की छोटी मोटी सेवा दे दिओ, ते नाले लंगरां चो प्रशादा मिल जाया करे, बस इन्नी क कृपा कर दे भी मेरे कोल तां रोटी दे भी लाले है, घर च रोटी नहीं मिलदी, तुहाडे चरणा च आ गया, इत्थे कोई थोड़ा बहुता सेवा दे दो, तुहाडे घर च करी जावांगा, नाले प्रशादा दो प्रशादे छकी जावांगा।
चो पई श्री सतगुर तिस असफुर मायो।
धन गुरु अमरदास पातशाह जी महाराज जी बोले,
टहल बोली कैसो लायो।
महाराज जी कहंदे आ भाई गंगू जी सेवा चल रही है बौली साहब दी, तुसी सेवा करो बौली साहब दी, टोकरी ढो लिया करो, जेड़ी सेवा तुहानू चंगी लगे वो सेवा करो।
थोकड़ो बोली टूट तो नाई।
कड़ सेवा तकरीबन हो चुकी सी, थले बौली दा कड़ नहीं सी टुटिया। महाराज जी कहंदे कड़ टुटना ते उहदे विच तू भी अपना योगदान पा, सेवा कर।
सिख संगत सब टैल कमाए।
सारी संगत सेवा कर रही है, तू भी विच सेवा कर लै।
सो समो पहुंचियो नेरे आए।
इहनू कड़ टुटण दा समा नेड़े आ गया।
जिम सतगुर थो कड़ो तोड़ाए।
सतगुरु जी ने कड़ तोड़वाया, भाई माणक चंद ने ओ कड़ तोड़िया सी।
गढ़ चितौड़ अकबर चै तोड़े।
चितौड़ दे गढ़ दा टुटण दा वचन भी गुरु अमरदास पातशाह ने कीता सी अकबर बादशाह नूं।
श्री गुरु हतो कड़ा संग जोड़े।
कहिंदे इस तरह उधर चितौड़ दा गढ़ किड़ा किला भी फतेह होना सी, इधर कड़ तोड़न दा महाराज जी ने वचन कीता सी।
समें इक दो टुट गए।
इधर कड़ टुटिया बौली दा ते उधर चितौड़ गढ़ दा किला भी फतेह होया।
गंगू गुरु फतेहदार कहे।
कहिंदे कड़ तोड़न दे विच भाई गंगू शाह ने भी सेवा कीती, भाई माणक ने भी सेवा कीती, गंगू शाह ने भी कीती, ते सतगुरु सच्चे पातशाह खुश होए, क्योंकि बड़ा औखा काम सी थले जाके बौली च डूंघाई च जाके घण नाल वदान नाल कड़ तोड़ना, पत्थर दा थले अड़ गया सी, उहदे थल्यों पानी दा चश्मा फुटना सी। तो कहिंदे एदा गंगू शाह भी उस फतेहदार दे विच हासिल होया, फतेह विच हासिल होया।
सतगुर मांग उसी सो कई।
महाराज जी खुश होए, सारिआं ते बख्शिशां कीतियां, गंगू शाह नूं आख्या हां गंगू शाह तू भी मांग ला जे तेरे मन च कोई कामना है।
हुंडी वाल उने मांग लई।
ए पहला ही कह के आया सी संगत नूं भी मैनू ना मुक्ति मक्ति नहीं चाहीदी, मैनू तां भुगती चाहीदी है, मिलूगी? कहिंदे ओह भी मिल जाएगी, सिखां ने कहा सी, मंगिया भी ओही कुछ। पहला पहले दिन आया ते पहले दिन भी कहिंदा जी प्रशादा पानी वधिया दे दिया करो, सेवा करिया करांगा। अज महाराज जी खुश होए दी सेवा वेख के, ते फिर कहिंदा महाराज मैनू हुंडीदार बना दिओ। हुंडीदार जिवें अजकल बैंकां दे मालक हुंदे आ, उदों हुंडियां लिख के दे दिंदे सी भी जा फलाने शाहूकार कोल जाके अपनी हुंडी खुला लई, उत्थों कैश करा लई, जिवें अजकल चैक दिंदे आ, उदों हुंडियां हुंदियां सी। कहिंदा जी मैनू हुंडीदार बना दिओ भी पूरे देश भर विच मेरियां हुंडियां चलिया करन, ਇਹ ਕਿਰਪਾ ਕਰ ਦਿਓ।
ਸਤਿਗੁਰ ਭੇਜਿਓ ਦਿੱਲੀ ਵਾਏ।
ਮਹਾਰਾਜ ਜੀ ਨੇ ਕਿਹਾ ਚੰਗਾ ਗੰਗੂ ਸ਼ਾਹ ਤੇਰੀ ਇਹ ਵੀ ਇੱਛਾ ਪੂਰੀ ਹੋ ਜਾਏਗੀ ਗੁਰੂ ਨਾਨਕ ਸਾਹਿਬ ਦੇ ਘਰ ਚੋਂ, ਆਖਿਆ ਜਾ ਦਿੱਲੀ ਚਲਾ ਜਾ। ਤੇ ਦਿੱਲੀ ਜਾ ਕੇ ਆਪਣਾ ਕੰਮ ਧੰਦਾ ਸ਼ੁਰੂ ਕਰ।
ਹੁੰਡੀ ਵਾਲ ਭਇਓ ਤੈ ਜਾਏ।
ਇਹਨਾਂ ਵਿੱਚ ਗੁਰੂ ਸਾਹਿਬ ਦੀ ਕਲਾ ਵਰਤੀ, ਅੱਜ ਹੋਰ ਕੱਲ ਹੋਰ, ਦਿਨਾਂ ਦੇ ਵਿੱਚ ਹੀ ਕਹਿੰਦੇ ਇੱਕ ਵੱਡਾ ਹੁੰਡੀਦਾਰ ਬਣ ਗਿਆ ਗੰਗੂਸ਼ਾ। ਦਿੱਲੀਓ ਹੁੰਡੀਆਂ ਚੱਲਣ ਲੱਗ ਪਈਆਂ ਇਹਦੀਆਂ, ਲਾਹੌਰ ਤੋਂ ਉੱਧਰ ਪੂਰੇ ਹਿੰਦੁਸਤਾਨ ਦੇ ਵਿੱਚ ਇਹਦੀ ਹੁੰਡੀ ਚੱਲਿਆ ਕਰੇ, ਜਿਹਨੂੰ ਲਿਖ ਕੇ ਦੇ ਦਿਆ ਕਰੇ ਜਾਂ ਜੇ ਕੋਈ ਹੋਰ ਲਿਖ ਕੇ ਭੇਜਿਆ ਕਰੇ ਤਾਂ ਵੀ ਕੈਸ਼ ਕਰ ਦਿਆ ਕਰੇ। ਏਦਾਂ ਇਹਦਾ ਵਧੀਆ ਕੰਮ ਧੰਦਾ ਜਿਹੜਾ ਉਹ ਗੁਰੂ ਸਾਹਿਬ ਦੀ ਕਿਰਪਾ ਨਾਲ ਚੱਲ ਗਿਆ, ਦਿਨਾਂ 'ਚ ਵੱਡਾ ਹੁੰਡੀਦਾਰ ਬਣ ਗਿਆ।
ਚਲੀ ਹੁੰਡੀ ਤਬ ਵਾਧਾ ਪਇਓ।
ਜਦੋਂ ਹੁੰਡੀ ਚੱਲ ਪਈ ਤੇ ਉਹਦੇ 'ਚ ਵਾਧਾ ਵੀ ਹੋਇਆ, ਆਪਣਾ ਜਿਹੜਾ ਰੱਖਦੇ ਆ ਵਿੱਚ ਹਿਸਾਬ ਕਿਤਾਬ, ਉਹਦੇ ਨਾਲ ਇਹਦੇ ਘਰ ਵਿੱਚ ਬਰਕਤ ਪਈ, ਕੰਮ ਧੰਦੇ ਵਿੱਚ ਵਾਧਾ ਪਿਆ।
ਬਦੀ ਦਰਬ ਤਿਸ ਗਰਬਾ ਆਇਓ।
ਜਦੋਂ ਮਾਇਆ ਦੇ ਚਾਰ ਛਿੱਲੜ ਆ ਗਏ, ਵੱਡਿਆਂ ਵੱਡਿਆਂ ਦਾ ਦਿਮਾਗ ਖਰਾਬ ਕਰ ਦਿੰਦੀ ਹੈ, ਵੱਡਿਆਂ ਵੱਡਿਆਂ ਨੂੰ ਭਰਮਾ ਦਿੰਦੀ ਹੈ, ਜਦੋਂ ਮਾਇਆ ਦੇ ਗੱਫੇ ਜੇ ਆਏ ਚਾਰ ਤਾਂ ਬਸ ਫਿਰ ਕੀ ਸੀ, ਫਿਰ ਤਾਂ ਹੰਕਾਰ ਆ ਗਿਆ ਮਨ 'ਚ। ਹਾਂਜੀ,
ਦੋਹਰਾ ਸ਼੍ਰੀ ਗੁਰ ਭੇਜੀ ਹੁੰਡੀ ਗੰਗੂ ਮਾਨੀ ਨਾਏ।
ਕੋਈ ਗਰੀਬ ਸਿੱਖ ਆਇਆ ਦਿੱਲੀ ਦੇ ਇਲਾਕੇ ਦਾ ਤੇ ਉਹਨੇ ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਮੈਂ ਧੀ ਵਿਆਹੁਣੀ ਹੈ ਤੇ ਗਰੀਬ ਸਿੱਖ ਹਾਂ। ਮਹਾਰਾਜ ਜੀ ਨੇ ਹੁੰਡੀ ਲਿਖੀ ਵੀ ਜਾ, ਆ ਸਾਡੀ ਲਿਖੀ ਹੁੰਡੀ ਗੰਗੂ ਸ਼ਾਹ ਕੋਲੋਂ ਕੈਸ਼ ਕਰਾ ਲਈ ਦਿੱਲੀ। ਸਤਿਗੁਰਾਂ ਨੇ ਹੁੰਡੀ ਦੇ ਕੇ ਭੇਜੀ, ਸਿੱਖ ਲੈ ਕੇ ਦਿੱਲੀ ਪਹੁੰਚਿਆ, ਗੰਗੂ ਸ਼ਾਹ ਨੂੰ ਜਾ ਕੇ ਮਿਲਿਆ ਤੇ ਵਿਖਾਇਆ ਵੀ ਇਹ ਗੁਰੂ ਅਮਰਦਾਸ ਸਾਹਿਬ ਨੇ ਲਿਖੀ ਹੈ ਹੁੰਡੀ ਉਹਨਾਂ ਦੇ ਹੱਥਾਂ ਦੀ, ਵੀ ਇਹ ਕੈਸ਼ ਕਰਕੇ ਦੇ ਦੇ। ਇਹਨੇ ਮੰਨੀ ਨਹੀਂ ਸਤਿਗੁਰਾਂ ਦੀ ਹੁੰਡੀ, ਇਨਕਾਰ ਕਰ ਦਿੱਤਾ। ਸਤਿਗੁਰਾਂ ਦੇ ਜਿਨ੍ਹਾਂ ਨੇ ਦਾਤਾਂ ਦਿੱਤੀਆਂ ਉਸ ਦਾਤੇ ਵੱਲ ਵਾਸਤੇ ਇਨਕਾਰ ਕਰ ਦਿੱਤਾ, ਇਹ ਪਰਖ ਹੀ ਸੀ ਨਾ ਇਹਦੀ। ਹਾਂਜੀ,
ਤਿਸ ਕਰ ਤਿਸ ਕੋ ਤੁਰਤ ਘਾਟਾ ਆਇਓ ਤਾਏ।
ਜਦੋਂ ਮਹਾਰਾਜ ਜੀ ਦੀ ਹੁੰਡੀ ਕੈਸ਼ ਨਹੀਂ ਕੀਤੀ, ਕਹਿੰਦਾ ਮੈਂ ਨਹੀਂ ਮੰਨਦਾ ਏ, ਵੀ ਜੇ ਕੈਸ਼ ਕਰ ਦਿਆਂਗਾ ਤੇ ਗੁਰੂ ਸਾਹਿਬ ਕੋਲੋਂ ਕਿਹੜਾ ਮੈਨੂੰ ਮਿਲ ਜਾਣੀ। ਦਾਤ ਇਹ ਹੁੰਦੀ ਆ ਵੀ ਮਹਾਰਾਜ ਜੀ ਨੇ ਤੇ ਬਹਾਨੇ ਨਾਲ ਇਹਦੀ ਲੇਖੇ ਲਾਉਣੀ ਸੀ ਮਾਇਆ ਵਿੱਚੋਂ, ਵੀ ਚਲੋ ਦਸਵੰਧ ਦੇ ਵਿੱਚ ਲੇਖੇ ਲੱਗੇਗੀ, ਇਹਦੀ ਬਰਕਤ ਪਵੇਗੀ। ਜਦੋਂ ਸਤਿਗੁਰਾਂ ਦਾ ਬਚਨ ਮੋੜ ਦਿੱਤਾ, ਬਸ ਉਸੇ ਦਿਨ ਜਿਹਨੂੰ ਹੁੰਡੀਆਂ ਲਿਖ ਕੇ ਜਾਂ ਮਾਇਆ ਦਿੱਤੀ ਨਾ ਇਹਦੀ, ਜਿੱਥੇ ਗਈ ਉੱਥੇ ਹੀ ਧਰ ਲਈ ਲੋਕਾਂ ਨੇ, ਕਿਸੇ ਨੇ ਨਹੀਂ ਮੋੜੀ। ਹੁੰਡੀਆਂ ਕੈਸ਼ ਕਰਾ ਕੇ ਲੈ ਗਏ, ਜਿੰਨਾ ਖਜ਼ਾਨਾ ਸੀ ਖਾਲੀ, ਹੁਣ ਦੇਣ ਵਾਲੇ ਜਦੋਂ ਕੈਸ਼ ਵਾਪਸ ਉਹਨਾਂ ਨੇ ਦੇਣਾ ਸੀ ਉਹ ਨਹੀਂ ਦਿੱਤਾ ਕਿਸੇ ਨੇ। ਕਹਿੰਦੇ ਜਿਵੇਂ ਦਿਨਾਂ 'ਚ ਹੁੰਡੀਦਾਰ ਬਣਿਆ ਸੀ ਨਾ ਤੇ ਦਿਨਾਂ ਵਿੱਚ ਹੀ ਕੰਗਾਲ ਹੋ ਗਿਆ, ਕਿਉਂਕਿ ਭਿਖਾਰੀ ਤੋਂ ਰਾਜਾ ਬਣਾਉਂਦਿਆਂ ਤੇ ਰਾਜੇ ਤੋਂ ਭਿਖਾਰੀ ਬਣਾਉਂਦਿਆਂ ਕਿਹੜਾ ਸਤਿਗੁਰੂ ਦੇਰੀ ਲਾਉਂਦੇ ਆ, ਸਾਹਿਬ ਵਾਸਤੇ ਤਾਂ ਖੇਡ ਹੀ ਗਿਆ ਨਾ, ਇਹ ਚੋਜ ਹੀ ਆ। ਹਾਂਜੀ,
ਚੋ ਪਈ ਮੁੜ ਗੁਰ ਕੀ ਉਸ ਟੈਲ ਕਮਾਈ।
ਜਦੋਂ ਜਲੂਸ ਨਿਕਲ ਗਿਆ ਨਾ, ਲੈਣ ਵਾਲੇ ਵੀ ਆਉਣ ਲੱਗ ਪਏ, ਜਿਹੜਾ ਇਹਦਾ ਗਿਆ ਉਹ ਵੀ ਨਾ ਪਰਤਿਆ, ਇਹਨੂੰ ਦਿੱਲੀ ਛੱਡ ਕੇ ਰਾਤ ਨੂੰ ਦੌੜਨਾ ਪਿਆ ਉੱਥੋਂ, ਫਿਰ ਦੌੜ ਕੇ ਹੋਰ ਕੋਈ ਥਾਂ ਨਹੀਂ ਲੱਭੀ, ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ 'ਚ ਆ ਗਿਆ। ਪਿੱਛੇ ਸ਼ਰਮਿੰਦਾ ਜਿਹਾ ਮੂੰਹ ਲੈ ਕੇ ਖਲੋ ਗਿਆ ਤੇ ਮਹਾਰਾਜ ਜੀ ਵੇਖ ਕੇ ਕਹਿੰਦੇ ਆ ਗਿਆ ਗੰਗੂ ਸ਼ਾਹ ਆ ਜਾ। ਸਤਿਗੁਰੂ ਤਾਂ ਫਿਰ ਵੀ ਦਿਆਲੂ ਨੇ ਨਾ, ਪਾਤਸ਼ਾਹ ਦਾ ਹਿਰਦਾ ਤਾਂ ਫਿਰ ਵੀ ਤਰਸ ਕਰਦਾ, ਦੋਖਨ ਦੇਖਤ ਹੈ ਪਰ ਦੇਤ ਨਾ ਹਾਰੈ, ਦੀਨ ਦਿਆਲ ਦਇਆ ਨਿਧ, ਦੋਖਨ ਦੇਖਤ ਹੈ ਪਰ ਦੇਤ ਨਾ ਹਾਰੈ। ਉਹ ਦੋਸ਼ ਵੇਖਦੇ ਆ, ਭੁੱਲਾਂ ਵੀ ਵੇਖਦੇ ਆ, ਫਿਰ ਵੀ ਦਾਨ ਕਰਦੇ ਆ, ਕਿੱਡੇ ਦਿਆਲੂ ਨੇ ਸਤਿਗੁਰੂ ਜੀ। ਇਹਨੂੰ ਫਿਰ ਮਹਾਰਾਜ ਜੀ ਨੇ ਟਹਿਲ 'ਚ ਲਾ ਲਿਆ, ਕਰ ਵੀ ਸੇਵਾ ਕਰ ਇੱਥੇ। ਹਾਂਜੀ,
ਫਿਰ ਸਤਿਗੁਰ ਮਨ ਕਿਰਪਾ ਆਈ।
ਸੇਵਾ ਰੀਝ ਕੇ ਕੀਤੀ ਇਹਨੇ, ਮਹਾਰਾਜ ਜੀ ਦਾ ਮਨ ਫਿਰ ਇੱਕ ਦਿਨ ਪ੍ਰਸੰਨ ਹੋ ਗਿਆ, ਸਤਿਗੁਰੂ ਫਿਰ ਕਿਰਪਾ ਦੇ ਘਰ ਵਿੱਚ ਆਏ।
ਤੋ ਪਈ ਬੀਬੀ ਕੇ ਵਿਆਹ ਤਿਆਰੀ।
ਇੱਧਰ ਬੀਬੀ ਭਾਨੀ ਜੀ ਦੇ ਵਿਆਹ ਦੀ ਤਿਆਰੀ ਹੋਈ।
ਭੇਜਿਓ ਗੁਰ ਕ੍ਰਿਤ ਲੈਣ ਪਹਾੜੀ।
ਇਹਨੂੰ ਕਿਹਾ ਗੰਗੂ ਸ਼ਾਹ ਨੂੰ ਵੀ ਜਾ ਉਧਰੋਂ ਪਹਾੜ ਦੇ ਵਿੱਚੋਂ ਘਿਓ ਲੈ ਕੇ ਆ, ਉਧਰੋਂ ਘਿਓ ਮਿਲਣਾ ਦੇਸੀ। ਤੇ ਅੱਜ ਵਾਂਗੂ ਨਹੀਂ ਸਨ ਹੁੰਦੇ ਸਾਧਨ, ਹੁਣ ਤਾਂ ਪਤਾ ਨਹੀਂ, ਨਾ ਤਾਂ ਕਿਤੇ ਮੱਝਾਂ ਦਿਸਦੀਆਂ ਨੇ ਤੇ ਨਾ ਬਹੁਤੀਆਂ ਗਊਆਂ ਦਿਸਦੀਆਂ ਨੇ, ਵੀ ਘਿਓ ਲੈਣਾ ਹੋਵੇ ਕਿਸੇ ਡੇਅਰੀ ਤੋਂ ਕਿਸੇ ਥਾਂ ਤੋਂ, ਜੇ ਅੱਜ ਕਹਿ ਦਿਓ ਵੀ 10 ਕੁਇੰਟਲ ਘਿਓ ਚਾਹੀਦਾ, ਰਾਤੋਂ ਰਾਤ ਪਤਾ ਨਹੀਂ ਸਵੇਰ ਤਾਂ ਹੀ ਕਿੱਥੋਂ ਆ ਜਾਂਦਾ, ਹੁੰਦੀ ਨਹੀਂ ਹੈਰਾਨੀ ਕਦੇ ਕਦੇ। ਉਹਨਾਂ ਵੇਲਿਆਂ ਦੇ ਵਿੱਚ ਨਾ ਲੋਕ ਬਹੁਤਾ ਘਿਓ ਆਪਣੇ ਆਪਣੇ ਘਰ ਦੁੱਧਾਂ ਦਾ ਬਹੁਤਾ ਵਪਾਰ ਨਹੀਂ ਸੀ ਹੁੰਦਾ ਤੇ ਦੂਰੋਂ ਦੂਰੋਂ ਇਕੱਠਾ ਕਰਕੇ ਲਿਆਉਣਾ ਪੈਂਦਾ ਸੀ। ਕਈ ਕਈ ਦਿਨ ਜਦੋਂ ਕੋਈ ਵਿਆਹ ਸ਼ਾਦੀਆਂ ਹੋਣੀਆਂ ਤੇ ਮਹੀਨਾ ਦੋ ਦੋ ਮਹੀਨੇ ਪਹਿਲਾਂ ਘਿਓ ਇਕੱਠਾ ਕਰਕੇ ਲਿਆਉਣਾ। ਮਹਾਰਾਜ ਜੀ ਨੇ ਆਖਿਆ ਗੰਗੂ ਸ਼ਾਹ ਤੂੰ ਪਹਾੜ ਦੇ ਇਲਾਕੇ 'ਚ ਜਾ ਤੇ ਉੱਧਰ ਪਹਾੜਾਂ ਵਿੱਚ ਘਿਓ ਵਧੀਆ ਮਿਲਦਾ ਤੇ ਘਿਓ ਉੱਥੋਂ ਇਕੱਠਾ ਕਰਕੇ ਲਿਆ।
ਗੰਗੂ ਕਈ ਗੁਰ ਸੋਂ ਹੱਥ ਜੋੜ,
ਭਾਈ ਗੰਗੂ ਸ਼ਾਹ ਨੇ ਹੱਥ ਜੋੜ ਕੇ ਬੇਨਤੀ ਕੀਤੀ ਸਤਿਗੁਰਾਂ ਨੂੰ,
ਤੁਸੀਂ ਕਰਨ ਉਗਰਾਈ ਭੇਜੋ ਮੋਰ।
ਮਹਾਰਾਜ ਜੀ ਤੁਸੀਂ ਮੈਨੂੰ ਉਗਰਾਈ ਕਰਨ ਭੇਜਣ ਲੱਗੇ ਹੋ,
ਤੈ ਦੇਵੀ ਦੇਵ ਕਰਾ ਮਾਤੀ ਕਨੇ।
ਉਹਨਾਂ ਦਿਨਾਂ 'ਚ ਪਹਾੜਾਂ 'ਚ ਜਾਣ ਤੋਂ ਲੋਕ ਡਰਦੇ ਸੀ। ਉਹ ਕਹਿੰਦੇ ਪਹਾੜਾਂ ਵਿੱਚ ਮੰਤਰ ਤੰਤਰ ਬੜੇ ਹੁੰਦੇ ਆ, ਜਾਦੂ ਟੂਣੇ ਬੜੇ ਹੁੰਦੇ ਆ ਉੱਥੇ। ਕਹਿਣ ਲੱਗਾ ਮਹਾਰਾਜ ਮੈਨੂੰ ਤੁਸੀਂ ਪਹਾੜੀ ਇਲਾਕੇ 'ਚ ਭੇਜਣ ਲੱਗੇ ਹੋ ਉਗਰਾਹੀ ਕਰਨ, ਉੱਥੇ ਤਾਂ ਦੇਵੀ ਦੇਵਤਿਆਂ ਦੇ ਜਾਦੂ ਟੂਣੇ ਮੰਤਰ ਤੰਤਰ ਜੰਤਰ ਬੜੇ ਚੱਲਦੇ ਨੇ। ਹਾਂਜੀ
ਉਹਾਂ ਉਗਰਾਈ ਹਮ ਕਿਮ ਬਣੀ,
ਮੈਂ ਉੱਥੋਂ ਉਗਰਾਈ ਕਿਵੇਂ ਕਰਕੇ ਲਿਆਵਾਂਗਾ।
ਉਹਾਂ ਹੈ ਪਰਬਤੀ ਬੁਰੀ ਬਲਾਏ,
ਮਹਾਰਾਜ ਉਹਨਾਂ ਪਹਾੜਾਂ ਵਿੱਚ ਬੜੀਆਂ ਬੁਰੀਆਂ ਬਲਾਵਾਂ ਰਹਿੰਦੀਆਂ, ਸੁਣਿਆ ਉੱਥੇ ਜਿੰਨ ਭੂਤ ਹੀ ਬੜੇ ਨੇ ਮਹਾਰਾਜ, ਤੇ ਮੈਂ ਉੱਥੇ ਗਿਆ ਤੇ ਕਿਤੇ ਗਰੀਬ ਮਾਰਿਆ ਹੀ ਨਾ ਜਾਵਾਂ, ਕੋਈ ਬਲਾ ਮੈਨੂੰ ਚਿੰਬੜ ਗਈ ਮਹਾਰਾਜ ਤੇ ਖਬਰੇ ਕੀ ਬਣੇ ਉੱਥੇ ਪਹਾੜਾਂ ਵਿੱਚ ਜਾ ਕੇ। ਹਾਂਜੀ
ਸਕੇ ਉਹਨੇ ਕਿਮ ਕੋ ਪਤੀਆ,
ਨਾਲੇ ਉਹ ਪਹਾੜੀਏ ਕਿਹੜਾ ਮੇਰੇ ਤੇ ਯਕੀਨ ਕਰ ਲੈਣਗੇ। ਮੈਂ ਉੱਥੋਂ ਗਰਾਈ ਵੀ ਕਰਕੇ ਲਿਆਉਣੀ ਆ ਤੇ ਕਿਵੇਂ ਲਿਆਵਾਂਗਾ, ਜਦੋਂ ਤੱਕ ਮੇਰੇ ਕੋਲ ਕੋਈ ਕਰਾਮਾਤ ਹੀ ਨਾ ਵੇਖਣਗੇ ਤੇ ਉਹਨਾਂ ਦਾ ਮਨ ਕਿਵੇਂ ਪਤੀਜੇਗਾ। ਜੇ ਕੋਈ ਮਾੜਾ ਮੋਟਾ ਉਹਨਾਂ ਨੂੰ ਚਮਤਕਾਰ ਵਿਖਾਵਾਂਗਾ ਮਹਾਰਾਜ, ਕੋਈ ਕਰਾਮਾਤ ਵਿਖਾਵਾਂਗਾ ਤਾਂ ਹੀ ਉਹਨਾਂ ਦਾ ਮਨ ਪਤੀਜੇਗਾ।
ਹਮ ਕੋ ਦੀਜੇ ਐਸੀ ਕਲਾ,
ਮਹਾਰਾਜ ਜੀ ਕੋਈ ਛੋਟੀ ਮੋਟੀ ਕਲਾ ਤੁਹਾਡੇ ਕੋਲ ਕਿਹੜਾ ਕੋਈ ਘਾਟ ਹੈ ਸਤਿਗੁਰੂ ਜੀ, ਮੈਨੂੰ ਕੋਈ ਕਲਾ ਦੇ ਦਿਓ।
ਜਿਉਂ ਕ੍ਰਿਤੇ ਆਵੇ ਪਰਬਤੀ ਚਲਾ,
ਪਹਾੜਾਂ ਤੋਂ ਖੁੱਲਾ ਘਿਓ ਚੱਲ ਕੇ ਇੱਥੇ ਆ ਜਾਵੇ ਤੇ ਕਮੀ ਨਾ ਰਵੇ ਨਾ ਲੰਗਰਾਂ ਵਾਸਤੇ।
ਦੋਹਰਾ ਤੋ ਸਤਿਗੁਰ ਗੰਗੋ ਕਯੋ ਤੋ ਰਸਨਾ ਹਮ ਬਾਸ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਆਖਿਆ ਗੰਗੋ ਸ਼ਾਹ ਤੇਰੀ ਰਸਨਾ ਦੇ ਉੱਤੇ ਜਿਹੜਾ ਵਾਕ ਹੋਵੇਗਾ ਉਹ ਸੱਚ ਹੋਵੇਗਾ। ਵਚਨ ਕਰਤਾ ਸਤਿਗੁਰਾਂ, ਕਿੱਡੇ ਦਿਆਲੂ ਨੇ ਕਿਰਪਾਲੂ ਨੇ ਸਤਿਗੁਰੂ, ਜਾਣਦੇ ਨੇ ਵੀ ਇਹਨੇ ਫਿਰ ਖਰਾਬੀਆਂ ਕਰਨੀਆਂ, ਪਰ ਪਰਉਪਕਾਰੀ ਸੁਭਾਅ ਜਿਹੜਾ ਹੁੰਦਾ ਨਾ ਸੰਤਾਂ ਦਾ ਮਹਾਂਪੁਰਸ਼ਾਂ ਦਾ, ਉਹ ਆਪਣਾ ਸੁਭਾਅ ਨਹੀਂ ਗਵਾਉਂਦੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ। ਰੱਬ ਦੇ ਪਿਆਰੇ ਆਪਣਾ ਪਰਉਪਕਾਰੀ ਬਿਰਤੀ ਵਾਲਾ ਸੁਭਾਅ ਨਹੀਂ ਗਵਾਉਂਦੇ। ਸਤਿਗੁਰਾਂ ਆਖਿਆ ਤੇਰੀ ਰਸਨਾ ਤੋਂ ਜਿਹੜਾ ਵਾਕ ਬੋਲੇਗਾ ਉਹ ਸਿੱਧ ਹੋ ਜਾਏਗਾ, ਤੈਨੂੰ ਅਸੀਂ ਵਾਕ ਸਿੱਧੀ ਦਾ ਬਚਨ ਕਰਦੇ ਹਾਂ।
ਜਿਉਂ ਤੂੰ ਚਾਹੇ ਤਿਉਂ ਹੋਵੇ, ਤੂੰ ਰੱਖੇ ਕਰੇ ਨਾਸ।
ਜਿਵੇਂ ਤੂੰ ਚਾਹੇਗਾ ਜੋ ਬੋਲੇਗਾ ਮੂੰਹ ਪੂਰਾ ਹੋ ਜਾਏਗਾ, ਜਿਹਨੂੰ ਚਾਹੇ ਮਰਜ਼ੀ ਰੱਖ ਲਈ, ਜਿਹਦਾ ਚਾਹੇ ਮਰਜ਼ੀ ਨਾਸ਼ ਕਰ ਦੇ, ਤੇਰੇ ਬੋਲਾਂ ਵਿੱਚ ਸ਼ਕਤੀ ਵਰਤੇਗੀ ਸਾਡੀ।
ਚੋ ਪਈ ਇਤੋ ਬਚਨ ਲੈ ਪਰ ਫੁੱਲਤ ਪਇਓ।
ਇਹ ਸੁਣਦਿਆਂ ਗੰਗੂ ਸ਼ਾਹ ਤੇ ਖੁਸ਼ੀ ਨਾਲ ਨਹੀਂ ਮੇਵਦਾ, ਬੜਾ ਖੁਸ਼ ਤੇ ਪ੍ਰਫੁੱਲਤ ਹੋਇਆ।
ਪਹੁੰਚ ਪਰਬਤ ਉਨ ਸਭ ਜਿੱਤ ਲਇਓ,
ਇਹ ਪਹਾੜ ਵਿੱਚ ਗਿਆ ਤੇ ਜਾ ਕੇ ਦਿਨਾਂ 'ਚ ਸਾਰੇ ਪਹਾੜੀ ਰਾਜਿਆਂ ਨੂੰ, ਉੱਥੋਂ ਦੇ ਲੋਕਾਂ ਨੂੰ, ਜਿਹਨੂੰ ਬਚਨ ਕਰੇ ਪੂਰਾ ਹੋ ਜਾਏ, ਲੋਕਾਂ ਨੂੰ ਜਿੱਤ ਲਿਆ।
ਲਾਏ ਮੰਜੀ ਗੁਰ ਆਪ ਹੋਏ ਬਇਓ,
ਬਸ ਫਿਰ ਕੀ ਸੀ, ਮੰਜੀ ਲਾ ਕੇ ਗੁਰੂ ਬਣ ਕੇ ਬਹਿ ਗਿਆ ਉੱਥੇ ਪਹਾੜਾਂ ਵਿੱਚ ਕਿ ਮੈਂ ਗੁਰੂ ਹਾਂ। ਜੋੜਨਾ ਗੁਰੂ ਅਮਰਦਾਸ ਸਾਹਿਬ ਨਾਲ ਸੀ, ਆਪ ਮੰਜੀ ਲਾ ਕੇ ਬਹਿ ਗਿਆ। ਮੰਜੀ ਗੁਰੂ ਸਾਹਿਬ ਨੇ ਵੀ ਦਿੱਤੀ ਹੈ ਇਹਨੂੰ, 22 ਮੰਜੀਆਂ 'ਚ ਇੱਕ ਮੰਜੀ ਇਹਦੇ ਕੋਲ ਵੀ ਸੀ, ਪਰ ਉਹ ਪ੍ਰਚਾਰਕ ਦੀ ਮੰਜੀ ਸੀ। ਪਰ ਇਹਨੇ ਆਪਣੇ ਆਪ ਨੂੰ ਗੁਰੂ ਕਹਾ ਕੇ ਉੱਥੇ ਪੂਜਾ ਕਰਾਉਣੀ ਸ਼ੁਰੂ ਕਰ ਲਈ।
ਕ੍ਰਿਤ ਕਨੋ ਵੱਲ ਗੁਰ ਵੱਲ ਦਇਓ,
ਘਿਓ ਦੀ ਜਿਹੜੀ ਲੋੜ ਸੀ ਉਹ ਵੀ ਭੇਜ ਦਿੱਤਾ ਗੋਇੰਦਵਾਲ ਸਾਹਿਬ, ਜਿੰਨਾ ਚਾਹੀਦਾ ਸੀ।
ਬੀਬੀ ਪਾਨੀ ਕੇ ਵਿਆਹ ਨਾ ਆਇਆ,
ਪਰ ਆਪ ਨਹੀਂ ਆਇਆ, ਘਿਓ ਭੇਜ ਦਿੱਤਾ। ਘਿਓ ਹੀ ਮੰਗਿਆ ਸੀ ਸਤਿਗੁਰਾਂ ਨੇ ਵਰਾਹ ਕੇ ਭੇਜਣਾ ਤੇ ਉਹ ਤਾਂ ਭੇਜ ਦਿੱਤਾ, ਆਪ ਨਹੀਂ ਪਹੁੰਚਿਆ।
ਬਚਨ ਗੁਰੂ ਮਤ ਲੇਵੇਂ ਹਟਾਇਆ,
ਮਨ ਚ ਸੀ ਵੀ ਜਦੋਂ ਜਾਵਾਂਗਾ ਤੇ ਗੁਰੂ ਸਾਹਿਬ ਨੇ ਜਿਹੜਾ ਮੈਨੂੰ ਵਰ ਦਿੱਤਾ ਤੇ ਜਾ ਕੇ ਵਾਪਸ ਨਾ ਲੈ ਲੈਣ ਜਦੋਂ ਜਾਵਾਂ। ਇਹ ਕੰਮ ਸਾਵਣ ਮੱਲ ਨੇ ਵੀ ਕੀਤਾ ਸੀ, ਮਹਾਰਾਜ ਜੀ ਦਾ ਭਤੀਜਾ ਸੀ, ਉਹਦੀ ਕਥਾ ਵੀ ਏਦਾਂ ਦੀ ਆਉਂਦੀ ਹੈ। ਉਹਨੂੰ ਰੁਮਾਲ ਦੇ ਕੇ ਭੇਜਿਆ ਸੀ ਸਤਿਗੁਰਾਂ ਨੇ ਪਹਾੜਾਂ ਚ ਹਰੀਪੁਰ ਦੇ ਰਾਜੇ ਕੋਲ। ਉਹ ਸੋਚੇ ਵੀ ਰੁਮਾਲ ਜੇ ਮਹਾਰਾਜ ਜੀ ਦੇ ਕੋਲ ਗਿਆ ਉਹਨਾਂ ਨੇ ਲੈ ਲੈਣਾ, ਆਵੇ ਨਾ, ਮਹਾਰਾਜ ਜੀ ਨੇ ਰੁਮਾਲ ਹੀ ਮੰਗਾ ਲਿਆ ਆਪਣੇ ਕੋਲ। ਪਿੱਛੇ ਪਿੱਛੇ ਆਪ ਵੀ ਦੌੜਿਆ ਆਇਆ, ਫਿਰ ਉਹਨੂੰ ਬਖਸ਼ਿਆ। ਉਦਾਂ ਹੀ ਗੰਗੂ ਸ਼ਾਹ ਦੇ ਮਨ 'ਚ ਵੀ ਆਵੇ ਵੀ ਜੇ ਮੈਂ ਵਾਪਸ ਗਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੇਰੇ ਕੋਲੋਂ ਜਿਹੜਾ ਮੈਨੂੰ ਉਹਨਾਂ ਨੇ ਵਰ ਦਿੱਤਾ ਹੈ ਉਹ ਵਾਪਸ ਹੀ ਨਾ ਲੈ ਲੈਣ, ਕਿਉਂਕਿ ਕੰਮ ਤਾਂ ਹੋ ਗਿਆ ਜਿਹੜਾ ਮੈਂ ਕਰਨ ਆਇਆ ਸੀ।
ਸੋ ਸੁਣ ਸਤਿਗੁਰ ਗੁੱਸਾ ਕੀਆ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਪਤਾ ਲੱਗਾ, ਤੂੰ ਗਰੀਬ ਨਵਾਜ ਪਾਤਸ਼ਾਹ ਨੇ ਇਹ ਵੀ ਸੁਣਿਆ ਵੀ ਉਹਨੇ ਉੱਥੇ ਜਾ ਕੇ ਮੰਜੀ ਲਾ ਲਈ ਹੈ ਤੇ ਗੁਰੂ ਬਣ ਕੇ ਪੂਜਾ ਕਰਾਉਣ ਲੱਗ ਪਿਆ, ਉਹਨੂੰ ਕੰਮ ਕਿਹੜੇ ਭੇਜਿਆ ਸੀ, ਉਹਨੂੰ ਤਾਂ ਸਿੱਧਾ ਸਾਡੇ ਕੋਲ ਆਉਣਾ ਚਾਹੀਦਾ ਸੀ ਕੰਮ ਕਰਕੇ। ਬਕਾਇਦਾ ਜਦੋਂ ਘਿਓ ਭੇਜਿਆ ਉਹਨੂੰ ਨਾਲ ਆਉਣਾ ਚਾਹੀਦਾ ਸੀ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਸ ਵਕਤ
ਮੁਖ ਕਾਲਾ ਗੰਗੂ ਕਹਿ ਦਿਆ,
ਮਹਾਰਾਜ ਜੀ ਕਹਿੰਦੇ ਗੰਗੂ ਦਾ ਮੂੰਹ ਹੀ ਕਾਲਾ ਹੈ, ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਉਹਦਾ ਮੂੰਹ ਹੀ ਕਾਲਾ ਹੈ, ਕਰਤੂਤਾਂ ਇਹੋ ਜਿਹੀਆਂ ਕਰਦਾ। ਹਾਂਜੀ,
ਗੰਗੂ ਬਚਨ ਸੁਣ ਸ਼ੀਸ਼ਾ ਲੀਆ,
ਉਧਰ ਗੰਗੂ ਸ਼ਾਹ ਨੇ ਅੱਜ ਜਦੋਂ ਪਤਾ ਲੱਗਾ ਨਾ ਵੀ ਉਧਰੋਂ ਬਚਨ ਹੋਇਆ, ਉਹਨੇ ਸ਼ੀਸ਼ਾ ਲਿਆ।
ਮੁਖ ਕਾਲਾ ਨਿਜ ਦਰਸ਼ਨ ਕੀਆ,
ਜਦੋਂ ਸ਼ੀਸ਼ਾ ਵੇਖਿਆ ਤੇ ਗੰਗੂ ਦਾ ਮੂੰਹ ਕਾਲੇ ਤਵੇ ਵਾਂਗੂ ਕਾਲਾ, ਚਿਹਰਾ ਕਾਲਾ, ਕਾਲਖ ਮਲ ਗਈ ਵੀ ਦਾਤੇ ਨੇ ਦਾਤਾਂ ਦਿੱਤੀਆਂ ਸੀ, ਦਾਤਾ ਭੁੱਲ ਗਿਆ ਨਾ, ਤੇ ਜਿਹੜਾ ਦਾਤੇ ਦੀਆਂ ਦਿੱਤੀਆਂ ਦਾਤਾਂ ਭੁੱਲ ਜਾਏ ਉਹਦਾ ਮੂੰਹ ਦੋਹਾਂ ਦਿਹਾਨਾਂ ਵਿੱਚ ਹੀ ਕਾਲਾ ਹੁੰਦਾ। ਇਹਦਾ ਮੂੰਹ ਜਿਹੜਾ ਸੀ ਉਹ ਕਾਲਾ ਹੋ ਗਿਆ ਜਦੋਂ ਸ਼ੀਸ਼ਾ ਵੇਖਿਆ।
ਬਚ ਸਤਿਗੁਰ ਕੋ ਸਿਟਤ ਨਾਈ,
ਸਤਿਗੁਰਾਂ ਦਾ ਕਿਹਾ ਬਚਨ ਭਲਾ ਕਿਵੇਂ ਟਲਦਾ ਸੀ, ਉਹ ਤਾਂ ਪੂਰਾ ਹੋ ਕੇ ਹੀ ਰਹਿਣਾ ਸੀ।
ਸੋ ਚੂਰੇ ਬਹੁ ਮਨ ਕੇ ਮਾਈ,
ਇਹ ਮਨ ਹੀ ਮਨ ਹੁਣ ਝੂਰਦਾ ਵੀ ਮੈਂ ਗਲਤ ਕੰਮ ਕਰ ਬੈਠਾ।
ਔਰ ਕਥੋ ਨੇ ਅੱਗੇ ਕਹਾਣੀ,
ਕਹਿੰਦੇ ਇਹ ਸੀ ਗੰਗੂ ਸ਼ਾਹ ਜਿਹਦੇ ਤੋਂ ਅੱਗੇ ਗੰਗੂ ਸ਼ਾਹ ਹੀ ਚੱਲੇ ਨੇ। ਭਾਈ ਸਾਹਿਬ ਕਹਿੰਦੇ ਵੀ ਇਹ ਕਥਾ ਮੈਂ ਹੋਰ ਨਹੀਂ ਇਹਦੀ ਕਹਿਣੀ, ਗੱਲਾਂ ਤਾਂ ਹੋਰ ਵੀ ਬਹੁਤ ਨੇ ਇਹਦੀਆਂ, ਜੇ ਇਹਦੀ ਕਥਾ ਕਰਨ ਲੱਗੇ ਫਿਰ ਇਹਦੀ ਚੱਲ ਪੈਣੀ ਹੈ ਅੱਗੇ। ਮੈਂ ਕਥਾ ਕਹਿਣੀ ਹੈ ਪੰਥ ਦੀ, ਗੁਰਸਿੱਖਾਂ ਦੀ, ਹੋਰ ਜਿਹੜਾ ਨੇ ਗੁਰੂ ਸਾਹਿਬ ਤੋਂ ਬਾਅਦ ਆਪਣੇ ਆਪ ਨੂੰ ਦੰਭੀ ਗੁਰੂ ਕਹਾ ਕੇ ਸੰਗਤ ਨੂੰ ਵਰਗਲਾ ਕੇ ਆਪਣੇ ਨਾਲ ਲਾਇਆ, ਕਹਿੰਦੇ ਮੈਂ ਉਹਨਾਂ ਦੀ ਗੱਲ ਵੀ ਕਰਨੀ ਹੈ।
ਗ੍ਰੰਥ ਵਦਨ ਤੇ ਸੰਕ ਮੰਨਿਆ ਨੀ,
ਕਿ ਫਿਰ ਇਹ ਕਥਾ ਬਹੁਤ ਲੰਮੀ ਵੱਧ ਜਾਏਗੀ, ਵਿਸਥਾਰ ਹੋ ਜਾਏਗਾ, ਮੈਂ ਸੰਖੇਪ ਚ ਕਹਿ ਰਿਹਾ।
ਬਚਨ ਰਹੇ ਦੋਨ ਪਾਏ,
ਗੱਲ ਕਿ ਉਹਦੇ ਕੋਲ ਦੋਵੇਂ ਬਚਨ ਰਹੇ ਗੁਰੂ ਸਾਹਿਬ ਦੇ, ਇੱਕ ਜਿਹੜਾ ਕਿਹਾ ਸੀ ਵੀ ਜੋ ਬਚਨ ਕਰੇਗਾ ਪੂਰਾ ਹੋਵੇਗਾ ਉਹ ਵੀ, ਦੂਜਾ ਬਚਨ ਕੀਤਾ ਸੀ ਵੀ ਗੰਗੂ ਦਾ ਮੂੰਹ ਕਾਲਾ ਤੇ ਉਹ ਮੂੰਹ ਵੀ ਕਾਲਾ ਰਿਹਾ ਤੇ ਬਚਨ ਵੀ ਉਹਦਾ ਪੂਰਾ ਹੁੰਦਾ ਰਿਹਾ। ਇਹ ਦੋਵੇਂ ਬਚਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਰਹੇ।
ਮੁਖ ਕਾਲੋ ਉਹ ਬਚਨ ਸਹਾਏ,
ਕਾਲਾ ਹੱਸੀ ਉਹਦਾ ਤੇ ਉਹਦੇ ਕਹੇ ਬਚਨ ਵੀ ਸੱਚ ਹੁੰਦੇ, ਤਦੇ ਅੱਗੇ ਚੇਲੇ ਉਹਦੇ ਬਣ ਗਏ। ਉੱਥੋਂ ਫਿਰ ਗੰਗੂ ਸ਼ਾਹੀਆਂ ਦੀ ਅੱਗੇ ਸੰਪਰਦਾ ਚੱਲੀ, ਜਿਨ੍ਹਾਂ ਨੇ ਦਸਵੇਂ ਪਾਤਸ਼ਾਹ ਤੋਂ ਬਾਅਦ ਇਹਨਾਂ ਨੇ ਫਿਰ ਪੰਥ ਦੇ ਨਾਲ ਵੀ ਝਗੜੇ ਪਾਏ, ਵਿਵਾਦ ਪਾਏ। ਪਿੱਛੇ ਆਪ ਜੀ ਸੁਣੀ ਆਏ ਉਹ ਕੱਲ ਦੀ ਕਥਾ ਚ, ਇਹ ਸੰਗਤ ਨੂੰ ਵਰਗਲਾ ਕੇ ਆਪਣੇ ਨਾਲ ਜੋੜਨ ਲੱਗ ਪਏ, ਖਾਲਸੇ ਨਾਲ ਤੋੜਨ ਲੱਗ ਪਏ। ਇਹ ਸੀ ਗੰਗੂ ਸ਼ਾਹੀਏ। ਹਾਂਜੀ,
ਦੋਹਰਾ ਸਾਕ ਸੁਣੋ ਬੜ ਉਨ ਦੁਸ਼ਟਨ ਹੋਏ ਆਦ ਦੁਸ਼ਟਨ ਮੈਂ ਲਿਖ।
ਭਾਈ ਰਤਨ ਸਿੰਘ ਜੀ ਹੁਣ ਪੂਰਾ ਬੀਰ ਰਸ ਵਿੱਚ ਲਿਖਣ ਲੱਗੇ ਆ ਤੇ ਕਹਿੰਦੇ ਹੁਣ ਸੁਣੋ ਉਹਨਾਂ ਦੀ ਸਾਖੀ, ਜਿਹੜੇ ਦੁਸ਼ਟਾਂ ਵਿੱਚੋਂ, ਦੁਸ਼ਟਾਂ ਵਿੱਚੋਂ ਦੁਸ਼ਟ, ਦੁਸ਼ਟਾਂ ਵਿੱਚੋਂ ਵੀ ਵੱਡੇ ਦੁਸ਼ਟ, ਮੈਂ ਹੁਣ ਉਹਨਾਂ ਦੀ ਕਥਾ ਵੀ ਸੁਣਾਵਾਂ ਤੁਹਾਨੂੰ। ਜਿਹੜੇ ਕਹਿੰਦੇ ਦੁਸ਼ਟ ਲੋਕ ਹੁੰਦੇ ਆ, ਦੁਸ਼ਟਾਂ ਵਿੱਚੋਂ ਫਿਰ ਅੱਗੇ ਦੁਸ਼ਟ ਕੱਢ ਲਓ, ਜਾਂ ਇੱਦਾਂ ਮੋਟਾ ਜਿਹਾ ਪੈਮਾਨਾ ਵੀ ਹਜ਼ਾਰ ਦੁਸ਼ਟ ਮਰੇ ਤੇ ਇੱਕ ਬਣੇ, ਫਿਰ ਉਹ ਹਜ਼ਾਰ ਮਰੇ ਤੇ ਫਿਰ ਇੱਕ ਬਣੇ। ਕਹਿੰਦੇ ਹੁਣ ਮੈਂ ਉਹਨਾਂ ਦੀ ਕਥਾ ਕਹਿਣ ਲੱਗਾ। ਇਹ ਕੌਣ ਸੀ? ਇਹ ਸੀ ਨਿਰੰਜਨੀਏ। ਇਹਨਾਂ ਵਿੱਚੋਂ ਸਭ ਤੋਂ ਵੱਡਾ ਖੋਟਾ ਦੁਸ਼ਟ ਹੋਇਆ हर भगत निरंजनिया आ जंडियाले का रहने वाला जिन्हों हुण जंडियाला गुरु का कहिंदे आ ना वह वैसे गुरु पातशाह का नहीं इन्हों का गुरु से हर भगत उहदे करके जंडियाला गुरु का कहा जाण लग पिया उन्होंने खादा इन्हां ने भी गुरु घर तो ही बरकतां गुरु घरों ही मिलियां सी मुड़ के गुरु घर दे दुखी होए इस करके भाई रतन सिंह जी कह रहे ने कहिंदे हुण मैं उन्हां दुष्टां दी कथा जिहड़ी आ तुहानूं सुणाउंदा हाँ
गुर लोपी को पी पंथ है निंदे जिन गुर सिख
जिहड़े गुर लोपी सी जिन्हां ने गुरु कोलो दात लैके मुड़ के उसे गुरु नूं लुका दिता भी मैं इहदे कोलो नहीं लई ते उह ने फिर पंथ दे नाल इन्हां ने बड़े वधीकियां कीतियां भाई तारू सिंह नूं इन्हां ने फड़ाया हर भगत निरंजनिया बाबा मताब सिंह जी मीरां कोटिए उन्हां दे पिंड चों आ के बार बार हमला करके उन्हां नूं शहीद करा के फड़ाण वाला भी यही सी भाई रतन सिंह जिन्हां ने कथा लिखी है उन्हां दे प्यो नूं गर्दन वढ के सुट गए सी भाई राय सिंह उन्हां दी उह तां परमेशर ने थोड़े जे सवास चलते सी साल डेढ़ साल दो साल का बच्चा तो एक माई ने वह तोपे ला के सीवन सीव दिती तो वेखो वो घर में रतन सिंह का जन्म होया तो उन्होंने कथा लिखनी सी महाराज जी ने सेवा लैनी सी कहिंदे हुण ये वो निरंजनिया जंडियाले का रहण वाला जिन्हें अपने गुरु नूं अलोप किया भी मेरा गुरु कोई नहीं जिहदे कोल दात लई उहनूं ही अलोप किया पंथ दे नाल वैर कमाया निंदा जिन गुरसिख और गुरु के सिख इन्हां दी निंदा करदे इहो जिहे पापियां दी हां जी
मुखत नियामत गुर दई सकियो न सो पचाए
गल किवे इन्हां दा जिहड़ा वडेरा सी ना निरंजनिया दा जिथों ये चले ने उहनूं गुरु साहब ने मुखत नियामत दे दित्ती जिहड़ी चीज मुखती मिली हुंदी आ ना वह पचानी औखी हुंदी है
जिस जल ते पैदा पयो चै सो जले जलाए
इस जल तो पैदा होए सी उसे जल नूं साड़ना चाहुंदे ने मलेच
चौपाई प्रथम उसकी उत्पत्ति सुनाओ
पहला मैं इस जंडियालिए निरंजनिए दी उत्पत्ति सुनाउना भी ये निरंजनिए किवें पैदा होए
पाचे उसके लक्षण बताओ
बाद च उहनां दे लक्षण दसांगा पहला इहने पैदा किवें होए निरंजनिए ये भी एक संपर्दा चली ना निरंजनिया दी कहिंदे पैदा किवें होए पहला मैं वह दस दिया बाद च इन्हां दे लक्षण दसांगा
जट कणग सो जंडियालो सुल्तानी रहे
जटां दा एक गोत हुंदा कणग कणग गोत दे नाल जंडियाले दा रहण वाला सी एक सुल्तानिया सुल्तानिया यानी कि वह सुल्तानिये पीर दा चेला सी हाँ जी
नंग पोखो सतन को दए
ते नंग उनू डाढ़ी सताउंदी है
उन सुनियो गुर लंगर चलावे
उहदा नां सी हिंदाल उनू पता लगा भी इत्थों कुछ दूरी ते श्री अमृतसर साहब धन गुरु रामदास साहब दे लंगरां च लंगर बड़े चलदे आ घर च नंग भुख सी भी उत्थे वधिया खाण नू खीर कड़ाह मिलदा सुनिया
उहां जाए लोक पेट भर खावे
उत्थे जाके लोक पेट भर के ढिड भर के खांदे ने
करे टैल पावे नाए कराए
जरूरी नहीं भी उत्थे काम करके खाना पैंदा हिंदाल ने भी सुनिया उत्थे कोई काम टहल करे सेवा करे चाहे ना करे रोटी जरूर मिलदी है उत्थे प्रशादा जरूर मिलदा
तहां रिजक की कमी सुनाई
उत्थे रिजक दी कोई कमी नहीं रोटी दी कोई कमी नहीं
इम सुन के वै तहां पधरे ओ
सुन के जंडियाले तो अमृतसर साहब केड़ा ज्यादा पिंड ते 50-60 किलोमीटर दा ही पंध होवेगा विच उह तों भी घट ही होना ये उत्थे चलिया गया
जाए लांगरियन मद संचरे ओ
उत्थे जा के सीधा पहला लांगरिया नाल गलबात कीती भी जिथे लंगर मिलदा लांगरिया दे नाल जा के मित्रता पाई
परे पेट और जब हूं खाए
सतगुरां दे दर्शनां नूं भी नहीं आया सीधा पहला डायरेक्ट लंगर च ते लांगरिया दे नाल जा के गलबात कीती उन्हां नाल रल के पहला सेवा दे विच लग गया
आटा गुन्ने बो चुले तपाए
लांगरी कहंदे आ भाई जे लंग दे विच वधिया भाजा सब्जा खाणा ते लंगर छकणा ते थोड़ा बहुता तां नाल सेवा करिया कर ਕਹਿੰਦਾ ਚਲੋ ਮੈਂ ਆਟਾ ਗੁੰਨ ਦਿਆ ਕਰਾਂਗਾ। ਤੂੰ ਇਹਨੇ ਆਟਾ ਗੁੰਨਣ ਦੀ ਸੇਵਾ ਲੈ ਲਈ।
ਮਗਜੋਂ ਬੋਏ ਨਾ ਸੁਲਤਾਨੀਅਨ ਗਈ।
ਆਟਾ ਜ਼ਰੂਰ ਗੁੰਨਦਾ ਉੱਥੇ ਗੁਰੂ ਕੇ ਲੰਗਰਾਂ 'ਚ, ਪਰ ਦਿਮਾਗ 'ਚੋਂ ਸੁਲਤਾਨੀਆ ਪੀਰ ਬੜਿਆ ਹੋਇਆ ਸੀ, ਉਹਦੀ ਮੁਸ਼ਕ ਨਹੀਂ ਗਈ ਅੰਦਰੋਂ, ਦਿਲੋਂ ਉਹਦਾ ਹੀ ਮੁਰੀਦ ਸੀ। ਇਹ ਤਾਂ ਲੰਗਰ ਪ੍ਰਸ਼ਾਦੇ ਵਾਸਤੇ ਭਾਈ ਰਤਨ ਸਿੰਘ ਜੀ ਕਹਿੰਦੇ ਇੱਥੇ ਆ ਗਿਆ, ਹਾਲਾਂਕਿ ਭਾਈ ਸੰਤੋਖ ਸਿੰਘ ਜੀ ਨੇ ਸਾਖੀ ਕੁਝ ਹੋਰ ਢੰਗ ਨਾਲ ਸ਼ਰਧਾ ਭਾਵ ਨਾਲ ਲਿਖੀ ਹੈ। ਭਾਈ ਰਤਨ ਸਿੰਘ ਹੋਣਾ ਦੇ ਟੱਬਰ ਨਾਲ ਇਹਨਾਂ ਨੇ ਵਧੀਕੀਆਂ ਕੀਤੀਆਂ ਸੀ, ਉਸ ਭਾਵ ਨਾਲ ਲਿਖ ਰਹੇ ਨੇ। ਉਹਨਾਂ ਨੇ ਵੇਖਿਆ ਕੋਲ ਰਹਿ ਕੇ ਵੀ ਇਹ ਕਰਦੇ ਕੀ ਰਹੇ ਆ ਨਿਰੰਜਨੀਏ। ਹਰ ਭਗਤ ਨਿਰੰਜਨੀਆਂ ਉਹ ਸੀ ਭਾਈ ਤਾਰੂ ਸਿੰਘ ਨੂੰ ਫੜਾ ਕੇ ਸ਼ਹੀਦ ਕਰਵਾਇਆ ਇਹਨੇ, ਕਿੰਨੇ ਸਿੰਘ ਫੜ ਕੇ ਮੁਖਬਰੀ, ਔਰ ਉਹਨਾਂ ਦੀਆਂ ਜ਼ਮੀਨਾਂ ਆਪ ਦੱਬ ਲੈਂਦਾ ਸੀ। ਉਸੇ ਅੰਧਾਲ ਦੇ ਪਰਿਵਾਰ 'ਚੋਂ ਸੀ ਨਿਰੰਜਨੀਆਂ, ਹਰ ਭਗਤ ਨਿਰੰਜਨੀਆਂ ਨੂੰ ਕਹਿੰਦੇ ਸੀ। ਖੈਰ ਕਹਿੰਦੇ ਇਹਦੇ ਅੰਦਰੋਂ ਜਿਹੜੀ ਉਹ ਸੁਲਤਾਨੀ ਬੂ ਸੀ ਨਾ, ਉਹ ਨਹੀਂ ਗਈ।
ਸਿੱਖੀ ਰੀਤ ਕਿਛ ਜਿਗਰ ਨਾ ਠਾਈ।
ਸਿੱਖੀ ਦੀ ਜਿਹੜੀ ਰੀਤ ਸੀ ਉਹ ਇਹਨੂੰ ਚੰਗੀ ਨਹੀਂ ਸੀ ਲੱਗਦੀ।
ਜਿਗਰ ਮੋ ਰਚੇ ਤਬ ਹੀ ਜਾਏ।
ਜੇ ਮਨ ਨੂੰ ਕੋਈ ਗੱਲ ਜਚੇ ਤਾਂ ਅੰਦਰ ਵਸਦੀ ਹੈ ਨਾ, ਸਿੱਖੀ ਇਹਨੂੰ ਜਚੀ ਨਹੀਂ, ਮਨ ਨੂੰ ਚੰਗੀ ਨਹੀਂ ਲੱਗੀ, ਮਨ ਕਰਕੇ ਤਾਂ ਇਹ ਸੁਲਤਾਨੀਏ ਦਾ ਚੇਲਾ ਹੈ।
ਹੋਏ ਸਿਕਲ ਬੋ ਮੁਸਕਲਨ ਤਾਈ।
ਕਹਿੰਦੇ ਲੋਹਾ ਜੰਗਾਲਿਆ ਹੋਵੇ ਨਾ ਤੇ ਉਹਦੀ ਗੱਲ ਨਹੀਂ ਬਣਦੀ, ਉਹਨੂੰ ਸਿਕਲ ਕਰਕੇ ਚੰਗੀ ਤਰ੍ਹਾਂ ਉੱਤੋਂ ਜਰ ਲਾਹਣੀ ਪੈਂਦੀ ਆ, ਫਿਰ ਉਹਦੇ ਤੇ ਕੋਈ ਰੰਗ ਪੇਂਟ ਕੀਤਾ ਜਾਂਦਾ। ਹਾਂਜੀ,
ਪਰ ਭਲੇ ਸੋਹਣ ਸੋ ਘਰੋਂ ਸਿਧਾਇਆ।
ਪਰ ਕਹਿ ਸਕਦੇ ਹਾਂ ਕੋਈ ਪੂਰਵਲੇ ਕਰਮ ਚੰਗੇ ਹੋਣਗੇ, ਇਹਦੇ ਕੋਈ ਪੂਰਵਲੇ ਜਨਮਾਂ ਦੇ ਚੰਗੇ ਕਰਮ ਹੋਣਗੇ।
ਮੁਖਤ ਝਾਕਾ ਸ਼੍ਰੀ ਸਤਿਗੁਰ ਲਾਇਆ।
ਇਹ ਲੰਗਰ ਵਿੱਚੋਂ ਨਹੀਂ ਗਿਆ ਮਹਾਰਾਜ ਜੀ ਦੇ ਦਰਸ਼ਨਾਂ ਨੂੰ, ਤੇ ਮੁਫਤ ਵਿੱਚ ਹੀ ਸਤਿਗੁਰਾਂ ਦੇ ਦਿਆਲੂ ਦਰਸ਼ਨ ਉਹ ਇਹਨੂੰ ਪ੍ਰਾਪਤ ਹੋ ਗਏ।
ਉਸੇ ਝਾਕੇ ਮਦ ਕੀਓ ਨਿਹਾਲ।
ਜਿਹੜੀ ਇੱਕ ਝਾਕੀ ਸੀ ਨਾ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਦੇ ਦਰਸ਼ਨਾਂ ਦੀ, ਉਹਨੇ ਇਹਨੂੰ ਨਿਹਾਲ ਕਰ ਦਿੱਤਾ, ਮੁਫਤੀ ਦਾ ਝਾਕਾ ਮਿਲ ਗਿਆ। ਉਹ ਗਿਆ ਨਹੀਂ, ਉਹ ਵੀ ਦੱਸਦੇ ਨੇ ਅੱਗੇ।
ਜਰ ਨਾ ਸਕਿਓ ਵੈ ਜੱਟ ਹਿੰਦਾਲ।
ਕਹਿੰਦੇ ਗੁਰੂ ਸਾਹਿਬ ਦੀ ਬਖਸ਼ਿਸ਼ ਨੂੰ ਉਹ ਹਿੰਦਾਲ ਜਰ ਨਹੀਂ ਸਕਿਆ, ਜੋ ਮਿਲਿਆ ਨਾ ਉਹਨੂੰ ਬਰਦਾਸ਼ਤ ਨਹੀਂ ਕਰ ਸਕਿਆ।
ਦੋਹਰਾ ਇੱਕ ਦਿਨ ਉੱਠ ਸ਼੍ਰੀ ਸਤਿਗੁਰੂ ਗਏ ਸੋ ਲੰਗਰ ਦਾਏ।
ਕਿਵੇਂ ਬਖਸ਼ਿਸ਼ ਹੋਈ ਇਹਦੇ ਤੇ ਉਹ ਹੁਣ ਸੁਣੋ। ਇੱਕ ਦਿਨ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਨੇ ਲੰਗਰ 'ਚ ਗੇੜਾ ਮਾਰਨ ਗਏ, ਲੰਗਰ ਦਾ ਵੀ ਪ੍ਰਬੰਧ ਵੇਖਦੇ ਸਤਿਗੁਰੂ ਜੀ ਜਾ ਕੇ, ਵੀ ਕਮੀ ਪੇਸ਼ੀ ਹੋਣੀ ਉਹ ਦੂਰ ਕਰਾਉਂਦੇ ਸਤਿਗੁਰੂ। ਲੰਗਰ ਵਿੱਚ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਉਦਾਂ ਹੀ ਫੇਰਾ ਮਾਰਨ ਗਏ।
ਉੱਠੇ ਸਿੱਖ ਚਰਨੀ ਲੱਗੇ ਹਿੰਦਾਲ ਪਿਆਇਓ ਤਾਏ।
ਲੰਗਰ ਪੱਕਦਾ ਸੀ ਉੱਥੇ ਗਏ ਸਤਿਗੁਰੂ ਰਸੋਈ 'ਚ, ਤੇ ਜਿੰਨੇ ਉੱਥੇ ਸਿੱਖ ਸੀ ਸਾਰੇ ਉੱਠ ਕੇ ਨਾ ਮਹਾਰਾਜ ਜੀ ਦੇ ਚਰਨਾਂ 'ਚ ਉਹਨਾਂ ਨੇ ਸਭ ਨੇ ਮੱਥਾ ਟੇਕਿਆ ਕਿ ਦੀਨ ਦਿਆਲ ਸਤਿਗੁਰੂ ਸੋਢੀ ਸੁਲਤਾਨ ਪਾਤਸ਼ਾਹ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰ ਧਾਰਿਆ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਸਾਰੇ ਸਿੱਖਾਂ ਨੇ ਮੱਥਾ ਟੇਕਿਆ।
ਚੋ ਪਈ ਔਰ ਸਿੱਖ ਚਰਨੀ ਹੱਥ ਲਾਏ।
ਬਾਕੀ ਜਿੰਨੇ ਸਿੱਖ ਸੀ ਸਭ ਨੇ ਸਤਿਗੁਰਾਂ ਦੇ ਚਰਨਾਂ ਤੇ ਹੱਥ ਲਾ ਕੇ ਨਾ ਚਰਨਾਂ ਨੂੰ ਛੂ ਕੇ ਸਪਰਸ਼ ਕਰਕੇ ਮੱਥਾ ਟੇਕਿਆ।
ਹੁਤ ਹਿੰਦਾਲ ਆਟੇ ਹੱਥ ਲਿਬੜਾਏ।
ਲਾਲ ਆਟਾ ਗੁੰਨ ਰਿਹਾ ਸੀ ਇਹਦੇ ਹੱਥ ਲਿਬੜੇ ਹੋਏ ਆਟੇ ਨਾਲ।
ਸੋ ਉਨ ਸੋਚ ਇਤ ਨਕਲਈ ਧਾਰ।
ਬਸ ਸੋਚਿਆ ਹੀ ਮਨ ਚ, ਵੇਖੋ ਕਿੰਨੇ ਕੁ ਫੁਰਨੇ ਦਾ ਕਿੰਨੀ ਵੱਡੀ ਦਾਤ ਗੁਰੂ ਸਾਹਿਬ ਨੇ ਦੇ ਦਿੱਤੀ। ਉਹਨੇ ਬਸ ਮਨ ਚ ਇੰਨਾ ਹੀ ਸੋਚਿਆ,
ਮਤ ਆਟੋ ਲੱਗ ਗੁਰ ਪਗ ਹੋਏ ਖਵਾਰ।
ਮੈਂ ਜੇ ਹੱਥਾਂ ਨਾਲ ਸਤਿਗੁਰਾਂ ਦੇ ਚਰਨ ਛੂਏ ਤੇ ਸਤਿਗੁਰਾਂ ਦੇ ਚਰਨ ਲਿਬੜ ਜਾਣਗੇ, ਬਸ ਇੰਨਾ ਹੀ ਭਾਵਨਾ ਨਾਲ ਨਾ, ਬਸ ਇੰਨਾ ਕੁ ਫੁਰਨਾ ਹੀ ਕੀਤਾ ਤੇ ਸਤਿਗੁਰੂ ਜੀ ਨਿਹਾਲ ਕਰਨ ਲੱਗੇ ਇਹਨੂੰ। ਇਹਨੇ ਇੰਨਾ ਹੀ ਸੋਚਿਆ ਹਿੰਦਾਲ ਨੇ ਕਿ ਮੇਰੇ ਆਟੇ ਨਾਲ ਹੱਥ ਲਿਬੜੇ ਨੇ ਤੇ ਸਤਿਗੁਰਾਂ ਨੂੰ ਜੇ ਚਰਨਾਂ ਨੂੰ ਛੂਹਿਆ ਤੇ ਮਹਾਰਾਜ ਜੀ ਦੇ ਚਰਨਾਂ ਨੂੰ ਆਟਾ ਲੱਗ ਜਾਏਗਾ, ਮੈਲੇ ਹੋ ਜਾਣਗੇ ਚਰਨ।
ਹੱਥ ਜੋੜ ਉਨ ਪਿੱਠ ਪਰ ਤਰੇ।
ਪਰ ਉਹਨੇ ਕੀ ਕੀਤਾ ਵੀ ਮੱਥਾ ਤਾਂ ਟੇਕਣਾ ਨਾ, ਉਹਨੇ ਹੱਥ ਪਿਛਲੇ ਪਾਸੇ ਨਾ ਪਿੱਠ 'ਤੇ ਜੋੜ ਕੇ ਪਿਛਲੇ ਪਾਸੇ ਨੂੰ ਕਰਕੇ ਅਤੇ ਮਹਾਰਾਜ ਜੀ ਦੇ ਚਰਨਾਂ 'ਤੇ ਇੱਦਾਂ ਮੱਥਾ ਰੱਖਿਆ, ਹੱਥ ਪਿਛਲੇ ਪਾਸੇ ਪਿੱਠ 'ਤੇ ਕਰ ਲਏ। ਹਾਂਜੀ,
ਸੀਸ ਝੁਕਾਏ ਪਰ ਚਰਨੀ ਤਰੇ,
ਚਰਨਾਂ ਤੇ ਸਿਰ ਰੱਖ ਕੇ ਮੱਥਾ ਟੇਕਿਆ।
ਦੇਖ ਸਤਿਗੁਰ ਉਸ ਚਿੱਤ ਕੀ ਸੋਚ,
ਜਿਹਨੇ ਵੇਖਿਆ ਨੇ ਮਨ 'ਚ ਇੰਨਾ ਸੋਚਿਆ ਵੀ ਗੁਰੂ ਸਾਹਿਬ ਦੇ ਸਤਿਕਾਰ ਵਜੋਂ ਕਿ ਗੁਰੂ ਸਾਹਿਬ ਦੇ ਚਰਨ ਨਾ ਮੈਲੇ ਹੋ ਜਾਣ, ਉਹਦੇ ਮਨ ਦੀ ਗੁਰੂ ਰਾਮਦਾਸ ਪਾਤਸ਼ਾਹ ਨੇ ਬੁੱਝ ਲਈ, ਜਾਣ ਲਈ।
ਕਰੀ ਸੁਦ੍ਰਿਸ਼ਟ ਗੁਰ ਉਸ ਵੱਲ ਲੋਚ,
ਬਸ ਇੰਨਾ ਕਿ ਉਹਦਾ ਸੋਚਣਾ ਸੀ ਤੇ ਗੁਰੂ ਸਾਹਿਬ ਨੇ ਦਇਆ ਦ੍ਰਿਸ਼ਟੀ ਕਰਕੇ ਵੀ। ਇੱਥੇ ਸੰਕੇਤ ਵੀ ਮਿਲਦਾ ਹੈ ਕਿ ਗੁਰੂ ਸਾਹਿਬ ਜੀ ਇੱਕ ਤਿਲ ਮਾਤਰ ਵੀ ਘਾਲੀ ਘਾਲਣਾ ਆਪਣੇ ਸੇਵਕ ਦੀ ਅਜਾਈ ਨਹੀਂ ਜਾਣ ਦਿੰਦੇ। ਇੱਕ ਤਿਲ ਮਾਤਰ ਘਾਲੀ ਘਾਲਣਾ, ਕਿੰਨੀ ਕੁ ਘਾਲਣਾ ਸੀ ਤਿਲ ਮਾਤਰ, ਮਨ 'ਚ ਇੰਨਾ ਕੁ ਸੋਚਿਆ ਕਿ ਸਤਿਗੁਰਾਂ ਦੇ ਚਰਨ ਨਾ ਕਿਤੇ ਮੈਲੇ ਹੋ ਜਾਣ, ਆਟਾ ਨਾ ਲੱਗ ਜੇ ਗੁਰੂ ਸਾਹਿਬ ਦੇ ਚਰਨਾਂ ਨੂੰ, ਤੇ ਮੈਂ ਹੱਥ ਪਿੱਛੇ ਕਰਕੇ ਮੱਥਾ ਟੇਕ ਲਵਾਂ। ਬਸ ਇੰਨਾ ਕੁ ਫੁਰਨਾ ਕੀਤਾ ਸੀ ਸ਼ੁਭ, ਤੇ ਗੁਰੂ ਸਾਹਿਬ ਜੀ ਨੇ ਤਰਸਤ ਕੀਤਾ, ਫਿਰ ਦਇਆ ਦੇ ਘਰ ਵਿੱਚ ਆਏ। ਸਤਿਗੁਰੂ ਦਿਆਲੂ ਬੜੇ ਨੇ, ਗੁਰੂ ਰਾਮਦਾਸ ਪਾਤਸ਼ਾਹ ਤਾਂ ਇੰਨੇ ਦਿਆਲੂ ਨੇ, ਇੰਨੇ ਮਿਹਰਾਂ ਦੇ ਸਾਈ ਨੇ ਸਤਿਗੁਰੂ ਜੀ। ਜਿਹੜਾ ਸ਼ਰਨ ਆਉਂਦਾ ਪਾਤਸ਼ਾਹ ਦਇਆ ਦ੍ਰਿਸ਼ਟੀ ਦੇ ਨਾਲ ਉਹਨੂੰ ਨਿਆਲ ਤੇ ਕਿਰਤਾਰਥ ਕਰ ਦਿੰਦੇ ਨੇ। ਕੋਈ ਆਵੇ ਹੁਣ ਵੀ ਆ ਜਾਏ ਸਤਿਗੁਰਾਂ ਦੇ ਚਰਨਾਂ 'ਚ, ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ 'ਚ ਕਿਹੜਾ ਕੋਈ ਖਾਲੀ ਪਰਤ ਕੇ ਆਉਂਦਾ। ਹਾਂਜੀ,
ਇਤਨਕ ਸੋਚ ਪਰ ਭਏ ਦਿਆਲ,
ਪਾਸੇ ਦੀ ਇੰਨੀ ਕੁ ਸੋਚ ਸੀ ਨਾ ਜਿਹੜੀ, ਉਹਦੇ ਨਾਲ ਹੀ ਦਿਆਲੂ ਹੋ ਗਏ ਸਤਿਗੁਰੂ, ਰੀਝ ਪਏ।
ਕਰ ਦੀਨੋ ਹਿੰਦਾਲ ਨਿਹਾਲ,
ਜੀ ਨੇ ਹਿੰਦਾਲ ਨੂੰ ਨਿਹਾਲ ਕਰ ਦਿੱਤਾ।
ਤਨਕ ਸੋਚ ਤੇ ਵੱਡ ਮੋਜ ਦਈ,
ਉਹਦੇ ਮਨ ਦੀ ਥੋੜੀ ਜੀ ਸੋਚ ਨਾਲ ਮਹਾਰਾਜ ਜੀ ਨੂੰ ਵੱਡੀ ਮੌਜ ਆਨੰਦ ਬਖਸ਼ ਦਿੱਤਾ।
ਮੁਕਤ ਨਿਆਮਤ ਉਸ ਇਮ ਆਈ,
ਫਿਰ ਇਹਨੂੰ ਤਾਂ ਇਹੀ ਕਹਾਂਗੇ ਨਾ ਵੀ ਮੁਕਤ ਨਿਆਮਤ ਮਿਲ ਗਈ, ਮੁਫਤੀ ਨਿਆਮਤ ਮਿਲੀ ਸੀ ਗੰਗੂ ਸ਼ਾਹ ਨੂੰ, ਮੁਕਤੀ ਨਿਆਮਤ ਹੀ ਕਹਿੰਦੇ ਮਿਲੀ ਹਿੰਦਾਲ ਨੂੰ। ਹਾਂਜੀ,
ਮੁਕਤ ਨਿਆਮਤ ਹੱਥ ਤੋਂ ਆਏ,
ਜਿਹੜੀ ਕੋਈ ਨਿਆਮਤ ਮੁਫਤੀ ਜੀ ਮਿਲ ਜੇ ਨਾ, ਇੱਦਾਂ ਹੀ ਹੋਵੇ ਕੀਮਤੀ, ਪਰ ਉੱਦਾਂ ਹੀ ਬੰਦੇ ਨੂੰ ਮਿਲ ਜੇ।
ਹੋਏ ਪਲ ਪਾਂਡੋ ਤੋ ਰੱਖੇ ਪਚਾਏ,
ਕਹਿੰਦੇ ਉਹ ਤਾਂ ਟਿਕਾਈ ਜਾ ਸਕਦੀ ਜੇ ਕਿ ਭਾਂਡਾ ਚੰਗਾ ਹੋਵੇ, ਜੇ ਭਾਂਡਾ ਮਾੜਾ ਤੇ ਵਿੱਚ ਚੰਗੀ ਵਸਤੂ ਵੀ ਪਾਈ ਖਰਾਬ ਹੋ ਜਾਂਦੀ। ਹਾਂਜੀ,
ਕੱਚੇ ਬਾਸਨ ਰਹੇ ਨਾ ਨੀਰ,
ਜਿਵੇਂ ਕੱਚਾ ਭਾਂਡਾ ਹੋਵੇ ਤੇ ਉਹਦੇ ਚ ਪਾਣੀ ਤਾਂ ਨਹੀਂ ਰੱਖ ਸਕਦੇ ਆਪਾਂ। ਹਾਂਜੀ,
ਜੇਕਰ ਰਾਖੋ ਬਹੁਤ ਤਦਬੀਰ,
ਬਹੁਤ ਤਦਬੀਰ ਨਾ ਰੱਖਣਾ ਵੀ ਚਾਹੋ ਤੇ ਕੱਚੇ ਭਾਂਡੇ ਚ, ਜਿਹਨੂੰ ਅੱਗ ਨਾਲ ਪਕਾਇਆ ਨਾ ਹੋਵੇ ਭਾਂਡੇ ਨੂੰ, ਉਹਦੇ ਚ ਪਾਣੀ ਕਿੰਨਾ ਕੁ ਚਿਰ ਰੱਖਾਂਗੇ।
ਦੋਹਰਾ ਮੁਕਤ ਨਿਆਮਤ ਗੁਰ ਬਚਨ ਕੋ ਰਾਖੇ ਗੈਰ ਗੰਭੀਰ,
ਗੁਰੂ ਸਾਹਿਬ ਕੋਲੋਂ ਨਿਆਮਤ ਮਿਲੀ ਹੋਵੇ ਕੋਈ ਵਿਰਲਾ ਹੀ ਆ ਗੈਰ ਗੰਭੀਰ, ਜਿਹੜਾ ਸਤਿਗੁਰਾਂ ਦੀ ਦਿੱਤੀ ਦਾਤ ਨੂੰ ਆਪਣੇ ਅੰਦਰ ਸਮੋ ਸਕੇ ਸੰਭਾਲ ਸਕੇ।
ਕਣਕ ਕਟੋਰੇ ਬਾਹਰੋ ਟਿਕੇ ਨਾ ਬਾਗਨ ਛੀਰ,
ਜਿਵੇਂ ਸ਼ੇਰਨੀ ਦਾ ਦੁੱਧ ਸੋਨੇ ਦੇ ਭਾਂਡੇ ਤੋਂ ਬਿਨਾਂ ਨਹੀਂ ਟਿਕਦਾ ਕਿਸੇ ਦੂਜੇ ਭਾਂਡੇ 'ਚ, ਉਹਦੀ ਤਸੀਰ ਇਹੋ ਜਿਹੀ ਆ, ਕਿਸੇ ਦੂਜੇ ਭਾਂਡੇ 'ਚ ਟਿਕਦਾ ਹੀ ਨਹੀਂ, ਉਹਨੂੰ ਸੋਨੇ ਦੇ ਭਾਂਡੇ 'ਚ ਟਿਕਾਇਆ ਜਾ ਸਕਦਾ। ਇੱਦਾਂ ਗੁਰੂ ਸਾਹਿਬ ਵੱਲੋਂ ਮਿਲੀ ਦਾਤ ਨੂੰ ਕੋਈ ਸ਼ੁੱਧ ਅੰਤਸ਼ ਕਰਨ ਵਾਲਾ ਹੀ ਹਿਰਦੇ 'ਚ ਸੰਭਾਲ ਸਕਦਾ। ਇਹਦਾ ਭਾਂਡਾ ਤਿਆਰ ਨਹੀਂ ਸੀ, ਵਸਤੂ ਮਿਲ ਗਈ, ਸੰਭਾਲ ਨਹੀਂ ਸਕਿਆ। ਉਹਦਾ ਅੱਗੇ ਜ਼ਿਕਰ ਆ ਰਿਹਾ, ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚੋਂ ਕਥਾ ਸਰਵਣ ਕਰੋਗੇ ਕਿ ਨਿਰੰਜਨੀਆਂ ਨੇ ਵੀ ਗੁਰੂ ਘਰ ਨਾਲ ਬੜਾ ਵੈਰ ਕਮਾਇਆ। ਭਾਈ ਰਤਨ ਸਿੰਘ ਜੀ ਉਹਨਾਂ ਦਾ ਜ਼ਿਕਰ ਕਰ ਰਹੇ ਨੇ, ਗੁਰੂ ਘਰ ਦਾ ਪ੍ਰਸੰਗ ਇਤਿਹਾਸ ਕਥਨ ਕਰਦੇ ਹਾਂ। ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਫੁੱਲਾਂ ਹੋ ਜਾਂਦੀਆਂ, ਆਪ ਸਮੂਹ ਸੰਗਤ ਬਖਸ਼ਣ ਯੋਗ ਹੋ, ਬਖਸ਼ ਲੈਣਾ, ਅਰਦਾਸ ਕਰਨੀ ਸਾਹਿਬ ਦੇ ਚਰਨਾਂ 'ਚ ਕਿ ਪਾਤਸ਼ਾਹ ਗਾਂ ਵਾਸਤੇ ਸਦ ਬੁੱਧੀ ਤੇ ਸਮਤ ਪ੍ਰਦਾਨ ਕਰਨ।
ਵਿਸਰਨਾ ਹੀ ਦਾਤਾਰ, ਵਿਸਰਨਾ ਹੀ ਦਾਤਾਰ, ਵਿਸਰਨਾ ਹੀ ਦਾਤਾਰ, ਵਿਸਰਨਾ ਹੀ ਦਾਤਾਰ,
ਵਿਸਰਨਾ ਹੀ ਦਾਤਾਰ, विसर नाहिंदा तार
विसर नाहिंदा तार विसर नाहिंदा तार
अपना नाम देहो अपना नाम देहो
अपना नाम देओ अपना नाम देओ
गुण गावा दिन रात गुण गावा दिन रात
गुण गावा दिन रात गुण गावा दिन रात
नानक चाओ हो नानक चाओ हो
नानक चाओ हो नानक चाओ हो
वाहे गुरु वाहे गुरु वाहे गुरु वाहे गुरु
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 अच्युत हे पार ब्रह्म
अविनाशी अगनास
पूरन हे सर्व
मंजन गुण तास
संगी हे निरंकार
निर्गुण सब टेक
गोविंद हे गुण निधान
जाके सदा बबेत
परम्पर हर हरे
है पियो अनहारे
संत कै सदा संग
धारा आधार
ठाकुर हों दास
निर्गुण गुण नहीं कोई
नानक दीजा नाम दान
राखो ही है परो
प्रभु शरणागति
कृपा निध दयाल
एक अखर हर मन बस्त
नानक ओत निहाल
गुरु नाम जहाज है
चढ़े सो तेरे पार
जो शरदा कर सेवन दे
गुर पारे उतार निहार
वाहे गुरु नाम जहाज है
चढ़े सो तेरे पार
जो शरदा कर सेवन दे
गुर पारे उतार निहार
वाहे गुरु जी का खालसा वाहे गुरु जी की फतेह।